ਵਾਰ ਤੇਤਵੀਂ ਪੌੜੀ ਸਤਵੀਂ ਵਿੱਚ ਪਾਵਨ ਪਵਿੱਤਰ ਬਚਨ ਗੁਰਸਿੱਖ ਗੁਰੂ ਪਿਆਰੇ ਦੇ ਬਾਰੇ 'ਚ ਉਚਾਰਨ ਕਰਦੇ ਨੇ। ਜਿਉਂ ਬੇਸੀਵੈ ਥਿਹੋ ਕਰ ਪੱਛੋ ਤਾਵੈ ਸੁਖ ਨਾ ਵਸੈ, ਚੜ ਚੜ ਲੜਦੇ ਭੂਮੀਏ ਧਾੜਾ ਪੇੜਾ ਖੱਸਣ ਖੱਸੈ, ਦੋਹ ਨਾਰੀ ਦਾ ਦੁਲਹਾ ਦੋਹ ਮਨਸਾਂ ਦੀ ਨਾਰ ਵਿਣਸੈ, ਹੋਏ ਉਜਾੜਾ ਖੇਤੀਐ ਦੋਹੇ ਹਾਕਮ ਦੋਏ ਹੁਕਮ ਖੁਣਸੈ, ਦੁੱਖ ਦੋਏ ਚਿੰਤਾ ਰਾਤ ਦੇਹੁ ਘਰ ਛਿਜੈ ਵੈਰਾਇਣ ਹੱਸੈ, ਦੋਹ ਖੁੰਡਾਂ ਵਿੱਚ ਰੱਖ ਸਿਰ ਵਸਦੀ ਵਸੈ ਨਾ ਨੱਸਦੀ ਨੱਸੈ, ਦੂਜਾ ਭਾਉ ਭੁਯੰਗਮ ਡੱਸੈ, ਦੂਜਾ ਭਾਉ ਭੁਯੰਗਮ ਡੱਸੈ। ਸਾਧ ਸੰਗਤ, ਜਿਵੇਂ ਗੁਰਸਿੱਖ ਆਪਣੇ ਗੁਰੂ ਨਾਲ ਹੀ ਤਿਆਰ ਕਰਦਾ ਨਾ, ਜਿਵੇਂ ਗੁਰਸਿੱਖ ਆਪਣੇ ਸਤਿਗੁਰ ਦਾ ਹੀ ਪੱਲਾ ਪਕੜਦਾ, ਉਹਦੇ ਅੰਦਰ ਦਵੈਸ਼ ਨਹੀਂ ਹੈ, ਉਹਦੇ ਅੰਦਰ ਦੁਚਿੱਤਾਪਨ ਨਹੀਂ ਹੈ, ਉਹਦੇ ਅੰਦਰ ਆਪਣੇ ਗੁਰੂ ਦਾ ਦਰ ਗੁਰੂ ਦਾ ਪੱਲਾ ਛੱਡ ਕੇ ਕਿਤੇ ਹੋਰ ਠੋਕਰਾਂ ਖਾਣ ਵਾਲੀ ਬਿਰਤੀ ਨਹੀਂ ਹੈ, ਇਹ ਗੁਰਸਿੱਖ ਦਾ ਜੀਵਨ ਹੈ। ਪਰ ਸਾਧ ਸੰਗਤ, ਦੂਸਰੇ ਪਾਸੇ ਉਹ ਲੋਕ ਜਿਹੜੇ ਸਤਿਗੁਰੂ ਦਾ ਦਰ ਪੱਲਾ ਛੱਡ ਕੇ ਦੁਚਿੱਤੇਪਨ ਦੇ ਵਿੱਚ ਦੁਬਧਾ ਦੇ ਵਿੱਚ ਸੰਸਾਰ ਜਗਤ ਵਿੱਚ ਠੋਕਰਾਂ ਖਾਂਦੇ ਨੇ, ਕੀ ਅਵਸਥਾ ਹੈ ਉਹਨਾਂ ਲੋਕਾਂ ਦੀ, ਦੱਸ ਰਹੇ ਨੇ ਭਾਈ ਗੁਰਦਾਸ ਜੀ। ਕਹਿਣ ਲੱਗੇ, ਜਿਉਂ ਬੇਸੀਵੈ ਥਿਹੋ ਕਰ ਪੱਛੋ ਤਾਵੈ ਸੁਖ ਨਾ ਵਸੈ। ਬਸੀਵੇ ਦਾ ਅਰਥ ਹੁੰਦਾ ਦੂਸਰੇ ਦੀ ਹੱਦ, ਜਿਵੇਂ ਇੱਕ ਹੁੰਦਾ ਨਾ ਇੱਥੋਂ ਤੱਕ ਮੇਰੀ ਜ਼ਮੀਨ, ਅੱਗਿਓਂ ਕਿਸੇ ਹੋਰ ਦੀ ਸ਼ੁਰੂ ਹੋ ਜਾਂਦੀ, ਆਪਣੀ ਹੱਦ ਇੱਥੋਂ ਤੱਕ ਆ। ਜਿਵੇਂ ਕੋਈ ਰਾਜਾ ਰਾਜ ਕਰਦਾ ਤੇ ਉਹ ਰਾਜਾ ਕਹਿੰਦਾ ਵੀ ਆਪਣੇ ਰਾਜ ਦੀ ਹੱਦ ਇੱਥੋਂ ਤੱਕ ਹੈ, ਉਹਨੂੰ ਭਾਈ ਗੁਰਦਾਸ ਜੀ ਬਚਨ ਵਰਤਦੇ ਬਸੀਵਾ, ਅੱਗਿਓਂ ਦੂਸਰੇ ਦੀ ਹੱਦ ਸ਼ੁਰੂ ਹੋ ਜਾਂਦੀ। ਜਿਉਂ ਬਸੀਵੈ ਥਿਹੋ ਕਰ ਪੱਛੋ ਤਾਵੈ ਸੁਖ ਨਾ ਵਸੈ। ਜਿਸ ਤਰ੍ਹਾਂ ਦੂਜੇ ਦੀ ਹੱਦ ਵਿੱਚ ਕੋਈ ਥੇ ਪਾ ਲਵੇ, ਭਾਵ ਪਿੰਡ ਪਾ ਲਵੇ, ਉੱਥੇ ਮਕਾਨ ਬਣਾ ਲਵੇ ਵੀ ਮੈਂ ਇੱਥੇ ਵਸਣਾ ਇੱਥੇ ਰਹਿਣਾ, ਪਰ ਹੋਵੇ ਹੱਦ ਦੂਜੇ ਦੀ, ਹੁਣ ਲੜਾਈ ਝਗੜਾ ਹੀ ਹੋਣਾ ਨਾ, ਉੱਥੇ ਫਸਾਦ ਹੀ ਪੈਣਾ ਨਾ, ਕਲੇਸ਼ ਹੀ ਪਊਗਾ। ਹੁਣ ਕਹਿੰਦੇ ਜਿਸ ਤਰ੍ਹਾਂ ਕਿਸੇ ਦੂਜੇ ਦੀ ਹੱਦ ਵਿੱਚ ਕੋਈ ਜਾ ਕੇ ਆਪਣੇ ਮਕਾਨ ਬਣਾ ਲਵੇ ਤੇ ਉਹ ਮਗਰੋਂ ਪਛਤਾਉਂਦਾ ਹੀ ਆ, ਸੁੱਖ ਦੇ ਵਿੱਚ ਵਸਦਾ ਨਹੀਂ ਹੈ, ਸੁਖੀ ਨਹੀਂ ਵਸਦਾ, ਕਿਉਂਕਿ ਉੱਥੇ ਲੜਾਈ ਝਗੜਾ ਸ਼ੁਰੂ ਹੋ ਜਾਣਾ। ਜਿਨ੍ਹਾਂ ਦੀ ਹੱਦ ਹੈ ਉਹਨਾਂ ਨੇ ਕਹਿਣਾ ਵੀ ਸਾਡੀ ਹੱਦ 'ਚ, ਢਾਓ ਮਕਾਨ ਇਹਦਾ, ਢਾਓ ਇਹਦੇ ਕਮਰੇ। ਇਸ ਲਈ ਚੜ ਚੜ ਲੜਦੇ ਭੂਮੀਏ ਧਾੜਾ ਪੇੜਾ ਖੱਸਣ ਖੱਸੈ। ਭਾਈ ਗੁਰਦਾਸ ਜੀ ਪ੍ਰਮਾਣ ਕਰਦੇ ਨੇ ਜ਼ਿਮੀਂਦਾਰ ਚੜ ਚੜ ਕੇ ਲੜਦੇ ਨੇ, ਫਿਰ ਧਾੜਾ ਪੇੜਾ ਖੱਸਣ ਖੱਸੈ। ਧਾੜਾ ਪੇੜਾ ਦਾ ਮਤਲਬ ਵੀ ਲੁੱਟ ਮਾਰ ਰਹਿੰਦੀ ਉੱਥੇ, ਖੱਸਣ ਖੱਸੈ ਦਾ ਅਸ ਹੁੰਦਾ ਖੋਹਾ ਖਾਈ, ਇੱਕ ਦੂਜੇ ਦੀਆਂ ਵਸਤਾਂ ਖੋਹਦੇ, ਕਿਸੇ ਦਾ ਸਿਰ ਪਾੜ ਦਿੱਤਾ, ਕਿਸੇ ਦੀ ਲੱਤ ਤੋੜ ਦਿੱਤੀ, ਲੜਾਈ ਝਗੜਾ। ਭਾਵ ਕਿ ਹੁਣ ਗਲਤੀ ਤਾਂ ਉਸ ਬੰਦੇ ਦੀ ਜਿਹੜਾ ਆਪਣੀ ਹੱਦ ਛੱਡ ਕੇ ਦੂਸਰੇ ਦੀ ਹੱਦ ਦੇ ਵਿੱਚ ਮਕਾਨ ਬਣਾ ਲਿਆ ਉਹਨੇ। ਮਕਾਨ ਬਣਾ ਲੈਣਾ ਵੀ ਬਹੁਤ ਵੱਡੀ ਗੱਲ ਹੈ ਨਾ, ਵੀ ਕਮਰੇ ਬਣਾ ਲੈਣੇ। ਆਮ ਤੌਰ ਦੇ ਉੱਤੇ ਸਾਧ ਸੰਗਤ, ਅਸੀਂ ਇੱਥੋਂ ਤੱਕ ਪਿੰਡਾਂ ਦੇ ਵਿੱਚ ਲੜਾਈਆਂ ਵੇਖੀਆਂ ਵੀ ਜੇ ਕੋਈ ਥੋੜ੍ਹਾ ਬਹੁਤਾ ਬੰਨਾ ਵੀ ਕਿਸੇ ਦਾ ਜ਼ਿਮੀਂਦਾਰ ਦੂਜਾ ਵੱਢ ਲੈਂਦਾ ਨਾ, ਉਹਦੇ ਤੋਂ ਲੜਾਈ ਹੁੰਦੀ। ਮੈਂ ਆਪਣੀਆਂ ਅੱਖਾਂ ਨਾਲ ਵੇਖਦਾ ਰਿਹਾ, ਖਾਲ ਤੋਂ ਲੜਾਈ ਹੋ ਜਾਣੀ ਵੀ ਆਹ ਤੇਰਾ ਖਾਲ ਹੈ ਜਿਹੜਾ ਪਾਣੀ ਵਾਲਾ, ਇਹ ਸਾਡੀ ਜ਼ਮੀਨ 'ਚ ਆ, ਗੋਲੀਆਂ ਚੱਲ ਜਾਂਦੀਆਂ, ਕਤਲ ਹੋ ਜਾਂਦੇ ਜ਼ਮੀਨਾਂ ਜਾਇਦਾਦਾਂ ਤੋਂ। ਇਸ ਲਈ ਭਾਈ ਗੁਰਦਾਸ ਜੀ ਦਾ ਭਾਵ ਇਹ ਆ ਕਿ ਕਿਸੇ ਦੂਸਰੇ ਦੀ ਹੱਦ ਵਿੱਚ ਜਾ ਕੇ ਕੋਈ ਚੀਜ਼ ਬਣਾ ਲੈਣੀ ਆਪਣੀ ਹੱਦ ਛੱਡ ਕੇ, ਕਹਿਣ ਲੱਗੇ ਉਹ ਲੜਾਈ ਕਲੇਸ਼ ਝਗੜੇ ਦਾ ਮੁੱਢ ਆ, ਇਸ ਲਈ ਉਹਦੇ ਵਿੱਚ ਲੁੱਟ ਮਾਰ ਰਹਿੰਦੀ ਹੈ, ਖੋਹਾ ਖਾਈ ਅਤੇ ਕਲੇਸ਼ ਝਗੜਾ ਪੈ ਕੇ ਇੱਕ ਦੂਜੇ ਦੇ ਪ੍ਰਤੀ ਦਵੈਸ਼ ਈਰਖਾ ਹੀ ਵੱਧਦੀ ਹੈ। ਫਿਰ ਦ੍ਰਿਸ਼ਟਾਂਤ ਹੋਰ ਦਿੰਦੇ, ਦੋਹ ਨਾਰੀ ਦਾ ਦੁਲਹਾ ਦੋਹ ਮੁਨਸਾਂ ਦੀ ਨਾਰ ਵਿਣਸੈ। ਕਹਿੰਦੇ ਦੋ ਇਸਤਰੀਆਂ ਦਾ ਖਾਵੰਦ, ਭਾਵ ਘਰ ਵਾਲੀਆਂ ਦੋ ਹੋਣ, ਪਤੀ ਇੱਕ, ਦੋ ਇਸਤਰੀਆਂ ਦੇ ਖਾਵੰਦ ਭਾਵ ਪਤੀ ਵਾਂਗੂ, ਜਾਂ ਦੋ ਭਰਤਿਆਂ ਦੀ ਦੋ ਪਤੀਆਂ ਦੀ ਇੱਕ ਔਰਤ ਵਾਂਗੂ ਸੰਸਾਰ ਜਗਤ ਵਿੱਚ ਐਸੇ ਲੋਕ ਦੁਖੀ ਹੀ ਰਹਿੰਦੇ। ਜਿਹੜਾ ਇਨਸਾਨ ਦੁਬਾਜਰਾ ਦੁਬਦਾ ਵਾਲਾ ਸਤਿਗੁਰ ਦੇ ਚਰਨਾਂ ਨਾਲੋਂ ਟੁੱਟ ਕੇ ਹੋਰ ਹੋਰ ਥਾਵਾਂ ਦੇ ਉੱਤੇ ਵੀ ਭਟਕਦਾ ਫਿਰਦਾ, ਭਾਈ ਗੁਰਦਾਸ ਜੀ ਕਹਿੰਦੇ ਉਹਦੀ ਹਾਲਤ ਇਹ ਆ। ਹੁਣ ਜੇ ਸਹੀ ਅਰਥਾਂ 'ਚ ਸਾਨੂੰ ਇਹਦੇ ਅਰਥ ਪਤਾ ਲੱਗ ਜਾਣ ਤੇ ਸਾਧ ਸੰਗਤ ਆਪਾਂ ਸਤਿਗੁਰੂ ਦਾ ਪੱਲਾ ਛੱਡ ਕੇ, ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦਾ ਲੜ ਛੱਡ ਕੇ ਆਪਾਂ ਸੰਸਾਰ 'ਚ ਕਿਤੇ ਹੋਰ ਜਾ ਸਕਦੇ? ਕਹਿੰਦੇ ਜਿਹੜਾ ਇੱਕ ਆਪਣੇ ਸਤਿਗੁਰੂ ਦਾ ਪੱਲਾ ਛੱਡ ਕੇ ਗੁਰੂ ਨਾਨਕ ਦੇ ਦਰ ਘਰ ਨਾਲੋਂ ਟੁੱਟ ਕੇ ਜਿਹੜਾ ਇਨਸਾਨ ਹੋਰ ਹੋਰ ਥਾਵਾਂ ਦੇ ਉੱਤੇ ਮੱਥੇ ਰਗੜਦਾ ਫਿਰਦਾ, ਭਾਈ ਗੁਰਦਾਸ ਜੀ ਕਹਿੰਦੇ ਉਹ ਦੋ ਇਸਤਰੀਆਂ ਦਾ ਇੱਕ ਪਤੀ ਜਿਵੇਂ ਦੁਖੀ ਆ, ਜਾਂ ਦੋ ਪਤੀਆਂ ਦੀ ਇੱਕ ਔਰਤ ਆ ਜਿਹੜੀ ਉਹ ਜਿਵੇਂ ਦੁਖੀ ਹੈ, ਠੋਕਰਾਂ ਖਾਂਦੀ ਹੈ। ਇਸ ਤਰ੍ਹਾਂ ਜਿਹੜਾ ਗੁਰੂ ਤੋਂ ਵਿਛੜ ਕੇ ਸਤਿਗੁਰੂ ਤੋਂ ਬੇਮੁੱਖ ਹੋ ਕੇ ਥਾਂ ਥਾਂ 'ਤੇ ਭਟਕਦਾ ਫਿਰਦਾ, ਉਸ ਦੀ ਹਾਲਤ ਭਾਈ ਗੁਰਦਾਸ ਜੀ ਕਹਿੰਦੇ ਇਹ ਹੈ। ਹੋਏ ਉਜਾੜਾ ਖੇਤੀ ਹੈ, ਦੋਹੇ ਹਾਕਮ ਦੋਹੇ ਹੁਕਮ ਖੁਣਸੈ। ਜਿੱਥੇ ਦੋ ਹਾਕਮ ਰਾਜੇ ਦੋ ਹੋ ਜਾਣ, ਉਹ ਕਹੇ ਮੇਰਾ ਹੁਕਮ ਚੱਲੇ, ਉਹ ਕਹੇ ਮੇਰਾ ਹੁਕਮ ਚੱਲੇ, ਅਤੇ ਸਾਧ ਸੰਗਤ ਉੱਥੇ ਝਗੜਾ ਹੋਏਗਾ ਨਾ। ਇਸੇ ਤਰ੍ਹਾਂ ਦੁਬਾਜਰਾ ਬੰਦਾ ਜਿਹੜਾ ਗੁਰੂ ਦਾ ਪੱਲਾ ਛੱਡ ਕੇ ਥਾਂ ਥਾਂ ਭਟਕਣ ਵਾਲਾ, ਉਹਦੀ ਹਾਲਤ ਹੈ। ਜਿੱਥੇ ਦੋ ਹਾਕਮ ਗੁੱਸੇ ਨਾਲ ਹੁਕਮ ਕਰਨ, ਉੱਥੇ ਪ੍ਰਜਾ ਵੀ ਉੱਜੜ ਜਾਂਦੀ ਹੈ, ਘਰ ਬਾਰ ਵੀ ਉੱਜੜ ਜਾਂਦੇ ਆ, ਅਤੇ ਖੇਤ ਪੈਲੀਆਂ ਵੀ ਉੱਜੜ ਜਾਂਦੀਆਂ, ਭਾਵ ਉਹ ਆਪਣੇ ਆਪਣੇ ਹੁਕਮ ਚਲਾਉਣੇ ਚਾਹੁੰਦੇ ਆ। ਦੁੱਖ ਦੋਏ ਚਿੰਤਾ ਰਾਤ ਦੇਹੋਂ, ਘਰ ਛਿੱਜੈ ਵੈਰਾਇਣ ਹੱਸੈ। ਦਵੈਸ਼ ਜਿਸ ਘਰ ਦੇ ਵਿੱਚ, ਦਵੈਸ਼ ਈਰਖਾ ਦੁਚਿੱਤਾਪਨ, ਉੱਥੇ ਦੁੱਖ ਅਤੇ ਚਿੰਤਾ ਨਾਲ ਦਿਨ ਅਤੇ ਰਾਤ ਨਿਕਲਦੇ ਆ। ਇੱਕ ਘਰ ਦਾ ਨਾਸ਼ ਅਤੇ ਦੂਜੇ ਵੈਰ ਵਾਲੀਆਂ ਗੁਆਂਢਣਾਂ ਹੱਸਦੀਆਂ ਵਾ ਵੀ ਚੰਗਾ ਹੋਇਆ ਇਹਨਾਂ। ਜੇ ਇੱਕ ਘਰ 'ਚ ਲੜਾਈ ਪਈ ਹੋਵੇ ਤਾਂ ਸਾਧ ਸੰਗਤ ਜਿਹੜੇ ਘਰ 'ਚ ਲੜਾਈ ਪਈ ਹੈ ਉਸ ਘਰ ਦਾ ਤਾਂ ਨਾਸ਼ ਹੋ ਹੀ ਰਿਹਾ, ਅਤੇ ਆਂਢੀ ਗੁਆਂਢੀ ਜਿਹੜੇ ਭਾਈ ਗੁਰਦਾਸ ਜੀ ਕਹਿੰਦੇ ਉਹ ਖੁਸ਼ ਨੇ ਵੀ ਵਾਹ ਵਾਹ ਇਹਨਾਂ ਦੇ ਘਰ ਜੰਗ ਵੱਜਦਾ, ਲੋਕ ਮਤਲਬ ਤਮਾਸ਼ਾ ਵੇਖਦੇ। ਦੋਹਾਂ ਖੁੰਡਾਂ ਵਿੱਚ ਰੱਖ ਸਿਰ, ਵਸਦੀ ਵਸੈ ਨਾ ਨਸਦੀ ਨਸੈ। ਦੋ ਖੁੰਡਾਂ ਦੋ ਪਤੀਆਂ ਵਿੱਚ ਜਿਹੜੀ ਤਰੀਮਤ ਜਿਹੜੀ ਔਰਤ ਸਿਰ ਰੱਖਦੀ ਹੈ ਉਹ ਨਾ ਵਸ ਸਕਦੀ ਹੈ ਅਤੇ ਨਾ ਨਸ ਸਕਦੀ ਹੈ, ਨਾ ਵਸ ਸਕਦੀ ਨਾ ਉੱਜੜ ਸਕਦੀ ਹੈ। ਭਾਵ ਜਿਸ ਦਾ ਆਚਾਰ ਚੰਗਾ ਨਹੀਂ, ਕਿਰਦਾਰ ਚੰਗਾ ਨਹੀਂ, ਆਪਣੇ ਖਸਮ ਜਿਸ ਨਾਲ ਲਾਵਾਂ ਲਈਆਂ ਉਹਨੂੰ ਛੱਡ ਕੇ ਬਾਹਰ ਸੇਜਾ ਮਾਣਦੀ ਫਿਰਦੀ ਆ, ਕਹਿੰਦੇ ਨਾ ਇੱਧਰ ਨੂੰ ਰੱਖ ਸਕਦੀ ਹੈ ਅਤੇ ਨਾ ਉੱਧਰਲੇ ਨੂੰ ਰੱਖ ਸਕਦੀ ਹੈ। ਦੁੱਖ ਤੋਂ ਬਿਨਾਂ ਕੁਝ ਵੀ ਨਹੀਂ ਉਹਦੀ ਜ਼ਿੰਦਗੀ 'ਚ। ਅਤੇ ਜਿਹੜਾ ਬੰਦਾ ਗੁਰੂ ਦਾ ਪੱਲਾ ਛੱਡ ਕੇ ਨਾ ਆਹ ਥਾਂ ਥਾਂ ਦੇ ਉੱਤੇ ਜਗ੍ਹਾ ਜਗ੍ਹਾ 'ਤੇ ਮੱਥੇ ਟੇਕਦਾ ਫਿਰਦਾ ਨਾ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਭਾਈ ਗੁਰਦਾਸ ਕਹਿੰਦੇ ਉਸ ਔਰਤ ਵਰਗਾ ਵਾ ਜਿਸ ਔਰਤ ਨੇ ਆਪਣੇ ਖਸਮ ਨੂੰ ਛੱਡ, ਆਪਣੇ ਪਤੀ ਨੂੰ ਛੱਡ ਬਾਹਰਲੀਆਂ ਸੇਜਾਂ ਮਾਣਦੀ ਫਿਰਦੀ, ਕੋਈ ਸਮਾਜ 'ਚ ਉਹਨੂੰ ਸਤਿਕਾਰ ਮਾਣ ਨਹੀਂ ਦਿੰਦਾ ਅਤੇ ਭਟਕਦੀ ਆ, ਠੋਕਰਾਂ ਖਾਂਦੀ ਆ। ਲੋਕ ਪ੍ਰਲੋਕ ਜੋਗੀ ਨਹੀਂ ਰਹਿੰਦੀ, ਉਹਨਾਂ ਨੇ ਵੀ ਲੋਕ ਪ੍ਰਲੋਕ ਵਿਗਾੜ ਲਿਆ ਜਿਹੜੇ ਸਤਿਗੁਰੂ ਦਾ ਪੱਲਾ ਛੱਡ ਕੇ ਥਾਂ ਥਾਂ ਜਗ੍ਹਾ ਜਗ੍ਹਾ 'ਤੇ ਭਟਕਦੇ ਫਿਰਦੇ। ਅਤੇ ਮਾਫ਼ ਕਰਿਓ ਜੇ ਇਹ ਕਹਿਣ ਵਿੱਚ ਮੈਨੂੰ ਕੋਈ ਝਿਜਕ ਨਹੀਂ ਹੈ ਕਿ ਅੱਜ ਸਿੱਖ ਜਿਹੜਾ ਗੁਰਦੁਆਰਾ ਸਾਹਿਬ ਆ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾ ਕੇ ਅਰਦਾਸ ਵਿੱਚ ਸ਼ਾਮਿਲ ਹੋ ਕੇ ਬਾਅਦ ਵਿੱਚ ਦੋਹਰਾ ਵੀ ਪੜ੍ਹਦਾ, ਆਗਿਆ ਪਈ ਅਕਾਲ ਕੀ ਕਵੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰਦੁਆਰੇ ਆ ਕੇ ਜਕਾਰੇ ਵੀ ਛੱਡ ਲਏ ਅਤੇ ਬਚਨ ਵੀ ਪੜ੍ਹ ਲਏ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਤੇ ਸਾਧ ਸੰਗਤ ਜੋਤਸ਼ੀਆਂ ਦੇ ਕੋਲੋਂ ਵੀ ਆਪਾਂ ਟੇਵੇ ਬਣਵਾਉਂਦੇ ਫਿਰਦੇ ਨਿਆਣਿਆਂ ਦੇ, ਮੈਂ ਸਿੱਖਾਂ ਦੇ ਬੱਚੇ ਜਿਹੜੇ ਆ ਸਿੱਖਾਂ ਦੇ ਘਰਾਂ 'ਚ ਮੈਂ ਟੇਵੇ ਬਣੇ ਵੇਖੇ। ਜਦੋਂ ਰਿਸ਼ਤਾ ਕਰਨਾ ਬੱਚੇ ਦਾ ਜਾਂ ਬੱਚੀ ਦਾ, ਉਹ ਕਹਿੰਦੇ ਜੀ ਟੇਵਾ ਲਿਆਓ ਆਪਣੇ ਬੱਚੇ ਦਾ, ਸਾਡੇ ਬੱਚੇ ਨਾਲ ਮਿਲਦਾ ਵਾ ਕਿ ਨਹੀਂ ਮਿਲਦਾ, ਟੇਵਾ ਲਿਆਓ ਆਪਣੀ ਕੁੜੀ ਦਾ, ਟੇਵਾ ਲਿਆਓ ਆਪਣੇ ਲੜਕੇ ਦਾ, ਇੱਕ ਦੂਜੇ ਨਾਲ ਮਿਲਾ ਕੇ ਵੇਖੀਏ ਭਲਾ ਕਿੱਥੋਂ ਬਣਾਇਆ ਟੇਵਾ, ਪੰਡਿਤ ਕੋਲੋਂ ਜੋਤਸ਼ੀ ਕੋਲੋਂ। ਵਿਆਹ ਦਾ ਮਹੂਰਤ ਕਿੱਥੋਂ ਕਢਾਇਆ, ਪੰਡਿਤ ਕੋਲੋਂ, ਸਤਿਗੁਰ ਨੇ ਬ੍ਰਾਹਮਣਵਾਦ 'ਚੋਂ ਕੱਢਿਆ। ਖਾਲਸਾ ਸਾਜਿਆ ਸਤਿਗੁਰੂ ਨੇ ਅਤੇ ਖਾਲਸਾ ਸਾਜ ਕੇ ਅਤੇ ਬ੍ਰਾਹਮਣਵਾਦ 'ਚੋਂ ਤਾਂ ਕੱਢ ਦਿੱਤਾ। ਸਤਿਗੁਰੂ ਨੇ ਇੱਥੋਂ ਤੱਕ ਆਖਿਆ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਤੋ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਆਪਾਂ ਬ੍ਰਾਹਮਣਵਾਦ 'ਚੋਂ ਵਿਪਰਨ ਕੀ ਰੀਤ 'ਚੋਂ ਨਿਕਲ ਗਏ ਕਿ ਨਹੀਂ, ਕਿ ਅਜੇ ਉੱਥੇ ਹੀ ਫਸੇ ਆਪਾਂ, ਕਿ ਹਾਲਤ ਸਾਡੀ ਕੀ ਹੈ। ਆਪਣੇ ਸ਼ੌਹ ਨੂੰ ਖਸਮ ਨੂੰ ਛੱਡ ਕੇ ਜਿਹੜੀ ਔਰਤ ਹੋਰ ਸੇਜਾਂ ਮਾਣਦੀ, ਭਾਈ ਗੁਰਦਾਸ ਕਹਿੰਦੇ ਉੱਦਾਂ ਵਾ ਉਹ ਜਿਹੜਾ ਗੁਰੂ ਦਾ ਪੱਲਾ ਛੱਡ ਕੇ ਹੋਰ ਕਿਤੇ ਭਟਕਦਾ ਫਿਰਦਾ। ਇਵੇਂ ਅਸੀਂ ਬੱਚਿਆਂ ਦੇ ਬਣਾ ਲਈਏ ਮਹੂਰਤ, ਅਸੀਂ ਵਿਆਹਾਂ ਸ਼ਾਦੀਆਂ ਦੇ ਪੰਡਤਾਂ ਜੋਤਸ਼ੀਆਂ ਬ੍ਰਾਹਮਣਾਂ ਕੋਲੋਂ ਜਾ ਕੇ ਕਢਾਈਏ, ਘਰ ਦੇ ਵਿੱਚ ਕਿਤੇ ਦੁੱਖ ਸੁੱਖ ਬਣ ਗਿਆ ਤੇ ਕਾਲੇ ਇਲਮ ਵਾਲੇ ਬਾਬਿਆਂ ਦੇ ਕੋਲੋਂ ਆਪਾਂ ਜਾ ਕੇ ਉਪਾਅ ਕਰਾਉਂਦੇ ਫਿਰੀਏ, ਮੜੀਆਂ ਮਸਾਣਾ ਕਬਰਾਂ ਨੂੰ ਆਪਾਂ ਮੱਥੇ ਟੇਕੀਏ, ਜਠੇਰਿਆਂ ਦੇ ਆਪਾਂ ਨੱਕ ਰਗੜੀਏ ਜਾ ਕੇ। ਔਰ ਸਾਧ ਸੰਗਤ, ਵਿਆਹਾਂ ਸ਼ਾਦੀਆਂ ਦੇ ਉੱਤੇ ਸ਼ਰਾਬਾਂ ਕਬਾਬਾਂ ਸਾਡੇ ਘਰਾਂ 'ਚ ਹੋਣ ਤੇ ਜੇ ਸਾਨੂੰ ਕੋਈ ਪੁੱਛੇ ਤੁਸੀਂ ਕੌਣ ਜੇ, ਅਸੀਂ ਜੀ ਸਿੱਖ ਹਾਂ। ਇਸ ਤਰ੍ਹਾਂ ਦਾ ਨਹੀਂ ਹੈ ਸਿੱਖ। ਜਿਹੜਾ ਸਿੱਖ ਹੈ ਤੈਨੂੰ ਤੇ ਸਾਰੇ ਦੇ ਸਾਰੇ ਕਰਮ ਕਾਢਾਂ 'ਚੋਂ ਕੱਢ ਦਿੱਤਾ ਸਤਿਗੁਰੂ ਨੇ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪਰਾਂ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਨੇ ਆਪਣੇ ਸਤਿਗੁਰੂ ਦਾ ਪੱਲਾ ਪਕੜੋ। ਵੇਖੋ, ਗੁਰੂ ਦੇ ਚਰਨਾਂ ਨਾਲ ਜੋੜਨ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿੱਡੀ ਵੱਡੀ ਪ੍ਰੇਰਨਾ ਦਿੱਤੀ ਹੈ ਸਾਨੂੰ। ਇੱਥੋਂ ਤੱਕ ਜਦੋਂ ਖਾਲਸਾ ਸਾਜਿਆ ਨਾ ਕਲਗੀਧਰ ਪਾਤਸ਼ਾਹ ਨੇ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਤੱਕ ਦੇ ਵਿੱਚ ਇੱਥੋਂ ਤੱਕ ਅੰਕਿਤ ਕੀਤਾ। ਸਾਧ ਸੰਗਤ ਦਾ ਬਚਨ ਆਪ ਜੀ ਨੇ ਸਰਵਣ ਕਰਨੇ ਵੀ ਸਾਨੂੰ ਗੁਰੂ ਕੇ ਖਾਲਸੇ ਨੂੰ, ਸਿੱਖਾਂ ਨੂੰ, ਖਾਲਸਾ ਪੰਥ ਨੂੰ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀਆਂ ਰੀਤਾਂ ਬੰਦਿਸ਼ਾਂ ਜਿਹੜੀਆਂ ਜਗਤ ਦੀਆਂ ਸੀ ਉਹਨਾਂ ਚੋਂ ਕੱਢ ਕੇ ਸਾਨੂੰ ਆਪਣੀ ਰਹਿਤ ਮਰਿਆਦਾ ਦ੍ਰਿੜ ਕਰਾ ਦਿੱਤੀ। ਅਸੀਂ ਗੁਰੂ ਕੇ ਖਾਲਸੇ ਹਾਂ, ਅਸੀਂ ਖਾਲਸਾ ਪੰਥ ਦੇ ਮੈਂਬਰ ਹਾਂ, ਅਸੀਂ ਸਿੱਖ ਕੌਮ ਦੇ ਹਾਂ, ਅਸੀਂ ਗੁਰੂ ਕੇ ਹਾਂ, ਅਸੀਂ ਬਾਬੇ ਕੇ ਹਾਂ, ਬਾਬੇ ਨਾਨਕ ਦੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਵਾਹਿਗੁਰੂ ਜੀ ਕਾ ਭਇਓ ਖਾਲਸਾ ਨੀਕਾ ਅਤ। ਨੀਕਾ ਦਾ ਅਰਥ ਹੁੰਦਾ ਪਵਿੱਤਰ। ਜਿਹੜਾ ਦਸ਼ਮੇਸ਼ ਪਿਤਾ ਦਾ ਖਾਲਸਾ ਨਾ, ਜਿਸ ਨੂੰ ਕਲਗੀਧਰ ਨੇ ਆਖਿਆ ਵਾਹਿਗੁਰੂ ਦਾ ਖਾਲਸਾ ਹੈ, ਪਰਮੇਸ਼ਰ ਦਾ ਖਾਲਸਾ ਹੈ, ਰੱਬ ਦਾ ਬਣਾਇਆ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪਰਮੇਸ਼ਰ ਦੇ ਹੁਕਮ ਵਿੱਚ ਸਾਜਿਆ ਗਿਆ। ਬਾਜਾਂ ਵਾਲੇ ਦਾਤਾ ਜੀ ਨੇ ਆਖਿਆ ਇਹ ਮਰਜ਼ੀ ਆਪਣੀ ਨਾਲ ਨਹੀਂ ਮੈਂ ਸਾਜਿਆ, ਕਿ ਖਾਲਸਾ ਮੇਰੀ ਆਪਣੀ ਮਰਜ਼ੀ ਨਾਲ ਬਣਿਆ। ਨਹੀਂ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਤੇ ਪਰਮਾਤਮਾ ਦੀ ਮੌਜ ਵਿੱਚ ਬਣਿਆ ਹੈ, ਰੱਬ ਦੀ ਮੌਜ ਵਿੱਚ। ਇਸ ਲਈ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜਾ ਖਾਲਸਾ ਨੀਕਾ ਅਤ, ਅਤ ਦਾ ਪਵਿੱਤਰ, ਅਤ ਦਾ ਨਿਰਮਲ ਹੈ ਜਿਹੜਾ ਖਾਲਸਾ ਹੈ। ਵਾਹਿਗੁਰੂ ਜੀ ਕਾ ਭਇਓ ਖਾਲਸਾ ਨੀਕਾ ਅਤ, ਵਾਹਿਗੁਰੂ ਜੀ ਕੀ ਮਿਲ ਫਤਿਹ ਸੋਂ ਬੁਲਾਈ ਹੈ, ਪੀਰ ਪਾਤਸ਼ਾਹ ਕਰਾ ਮਾਤੀ ਜੇ ਅਮਰ ਪੰਥ, ਹਿੰਦੂ ਔਰ ਤੁਰਕ ਹੂੰ ਕੀ ਕਾਨ ਕੋ ਮਿਟਾਈ ਹੈ, ਤੀਸਰਾ ਮਜ਼ਬ ਜਗ ਦੇਖ ਕੇ ਅਜ਼ਬ ਮਹਾਂ, ਵੈਰੀ ਕੈ ਗਜ਼ਬ ਪਰਿਓ ਸ਼ੀਨੇ ਠੁਕਰਾਈ ਹੈ, ਧਰਮ ਸਥਾਪ ਬੇਕੋ ਪਾਪਨ ਕੇ ਖਾਪ ਕੇ ਬਕੋ, ਵਾਹਿਗੁਰੂ ਜਾਪ ਬੇਕੋ ਰੀਤ ਯੂੰ ਚਲਾਈ ਹੈ। ਇਹ ਕਲਗੀਧਰ ਪਾਤਸ਼ਾਹ ਨੇ ਚਲਾਈ ਰੀਤ। ਕਹਿਣ ਲੱਗੇ ਵਾਹਿਗੁਰੂ ਜੀ ਕਾ ਭਇਓ ਖਾਲਸਾ ਨੀਕਾ ਅਤ, ਅਤ ਦਾ ਪਿਆਰਾ, ਅਤ ਦਾ ਨਿਰਮਲ ਹੈ। ਵਾਹਿਗੁਰੂ ਜੀ ਕੀ ਮਿਲ ਫਤਿਹ ਸੋਂ ਬੁਲਾਈ ਹੈ। ਇਹ ਜਦੋਂ ਵੀ ਇੱਕ ਦੂਸਰੇ ਨੂੰ ਮਿਲਦਾ, ਇਹ ਕੋਈ ਮੁਸਲਮਾਨ ਜਾਂ ਹਿੰਦੂਆਂ ਦੀ ਤਰ੍ਹਾਂ ਕੋਈ ਨਮਸਤੇ ਨਮਸਕਾਰ ਨਹੀਂ ਜਾਂ ਸਲਾਮ ਅਲੈਕੁਮ ਨਹੀਂ, ਇਹ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਗਜਾਵੇ, ਪੀਰ ਪਾਤਸ਼ਾਹ ਕਰਾ ਮਾਤੀ ਜੇ ਅਪਰ ਪੰਥ। ਕੋਈ ਦੁਨੀਆਂ ਚ ਹੋਰ ਜਿਹੜਾ ਮਰਜ਼ੀ ਪੰਥ ਆ, ਰਸਤਾ ਆ, ਭਾਵੇਂ ਜਿੰਨੇ ਮਰਜ਼ੀ ਕੋਈ ਪੀਰ ਆ, ਕੋਈ ਪਾਤਸ਼ਾਹ ਆ, ਕੋਈ ਕਰਾਮਾਤੀ ਆ, ਕੋਈ ਹਿੰਦੂ ਆ, ਕੋਈ ਮੁਸਲਮਾਨ ਹੈ। ਕਹਿਣ ਲੱਗੇ ਹਿੰਦੂ ਔਰ ਤੁਰਕ ਹੂੰ ਕਿ ਕਾਨ ਕੋ ਮਿਟਾਈ ਹੈ। ਇਹ ਹਿੰਦੂ ਤੇ ਮੁਸਲਮਾਨ ਦੀ ਵੀ ਕਾਨ ਮਿਟਾਤੀ, ਇਹ ਕਿਸੇ ਦੇ ਅਧੀਨ ਨਹੀਂ, ਇਹ ਸਾਰਿਆਂ ਤੋਂ ਨਿਆਰਾ ਜਿਹੜਾ ਖਾਲਸਾ ਹੈ। ਇਹ ਹਿੰਦੂ ਤੇ ਤੁਰਕ ਦੋਵਾਂ ਤੋਂ ਵੱਖਰਾ, ਫਿਰ ਕੀ ਹੈ ਜੀ ਦੋਵਾਂ ਤੋਂ ਵੱਖਰਾ? ਤੀਸਰਾ ਮਜ਼ਬ ਜਗ ਦੇਖ ਕੇ ਅਜਬ ਮਹਾਂ। ਸਾਰੇ ਹੈਰਾਨ ਹੋ ਗਏ ਜਦੋਂ ਇਹ ਤੀਜਾ ਪੰਥ ਖਾਲਸਾ ਸਾਜਿਆ। ਵੈਰੀ ਕੇ ਗਜ਼ਬ ਪਰਿਓ ਸ਼ੀਨੇ ਠੁਕਰਾਈ ਹੈ। ਵੈਰੀ ਕੀ ਪਹਾੜੀ ਰਾਜੇ ਤੇ ਕੀ ਔਰੰਗਜ਼ੇਬ ਵਰਗੇ ਤੇ ਦੂਜੇ ਤੀਜੇ, ਜਿਵੇਂ ਉਹਨਾਂ ਦੇ ਸੀਨੇ ਵਿੱਚ ਛੇਕ ਹੋ ਗਿਆ ਹੋਵੇ, ਪਾੜ ਗਿਆ ਹੋਵੇ ਜਿਵੇਂ ਉਹਨਾਂ ਦਾ ਸੀਨਾ, ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੈਸਾ ਪੰਥ ਖਾਲਸਾ ਸਾਜ ਦਿੱਤਾ। ਬੜੇ ਪਿਆਰੇ ਬਚਨ ਲਿਖੇ ਭਾਈ ਸੰਤੋਖ ਸਿੰਘ ਜੀ ਨੇ, ਕਹਿੰਦੇ ਧਰਮ ਸਥਾਪ ਬੇਕੋ, ਧਰਮ ਨੂੰ ਸਥਾਪਨ ਕਰਨ ਵਾਸਤੇ, ਪਾਪਨ ਕੇ ਖਾਪ ਬੇਕੋ, ਪਾਪਾਂ ਦਾ ਨਾਸ਼ ਕਰਨ ਵਾਸਤੇ, ਵਾਹਿਗੁਰੂ ਜਾਪ ਬੇਕੋ ਰੀਤ ਨਹੀਂ ਜੋ ਚਲਾਈ ਹੈ। ਇਹ ਜਿਹੜੀ ਰੀਤ ਹੈ ਨਾ, ਇਹ ਨਵੀਂ ਚਲਾਈ ਹੈ ਗੁਰੂ ਕਲਗੀਧਰ ਪਾਤਸ਼ਾਹ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਤਸੰਗ ਦਾਸ ਦਾ ਭਾਵ ਇਹ ਕਿ ਸਤਿਗੁਰੂ ਪਾਤਸ਼ਾਹ ਸ਼ਹਿਨਸ਼ਾਹ ਨੇ ਸਾਡੇ ਨੇ ਸਾਨੂੰ ਸਭ ਕਰਮ ਕਾਂਡਾਂ ਚੋਂ ਕੱਢ ਕੇ ਉਹਨਾਂ ਨਾਲੋਂ ਅਲੱਗ ਥਾਪ ਦਿੱਤਾ ਸਨ। ਇਹ ਨਿਆਰਾ ਖਾਲਸਾ ਹੈ, ਇਹ ਨਿਆਰਾ ਪੰਥ ਹੈ। ਨਿਆਰਾ ਦਾ ਮਤਲਬ ਅਲੱਗ, ਨਿਆਰਾ ਦਾ ਮਤਲਬ ਵਿਲੱਖਣ, ਨਿਆਰਾ ਦਾ ਮਤਲਬ ਜਿਹੜਾ ਰਲਗੱਢ ਨਹੀਂ ਹੁੰਦਾ, ਕਿਸੇ 'ਚ ਰਲ ਨਹੀਂ ਸਕਦਾ। ਇਹ ਦਸ਼ਮੇਸ਼ ਨੇ ਚਲਾਇਆ ਮੇਰੇ ਨੇ, ਇਹ ਜਿਹੜਾ ਪੰਥ ਸੀ, ਜਿਹੜਾ ਨਿਰਮਲ ਪੰਥ ਬਾਬੇ ਨਾਨਕ ਨੇ ਚਲਾਇਆ ਸੀ, ਗੁਰੂ ਨਾਨਕ ਦੇਵ ਸ਼ਹਿਨਸ਼ਾਹ ਨੇ ਉਹਨੂੰ ਦਸਵੇਂ ਜਾਮੇ 'ਚ ਖਾਲਸਾ ਪੰਥ ਬਣਾ ਦਿੱਤਾ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜਿਹੜਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਨਿਰਮਲ ਪੰਥ ਚਲਾਇਆ ਸੀ, ਉਹਨੂੰ ਦਸਵੇਂ ਜਾਮੇ 'ਚ ਜਾ ਕੇ ਨਿਰਮਲ ਪੰਥ ਨੂੰ ਨਿਆਰਾ ਪੰਥ, ਖਾਲਸਾ ਪੰਥ ਬਣਾ ਦਿੱਤਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਰ, ਜਬ ਇਹ ਗਹੇ ਵਿਪਰਨ ਕੀ ਰੀਤ, ਤਾਂ ਮੈਂ ਨਾ ਕਰੋਂ ਇਹਨ ਕੀ ਪ੍ਰਤੀਤ। ਇਸ ਲਈ ਵਿਪਰਨ ਕੀ ਰੀਤ, ਦੁਚਿੱਤੇਪਨ ਵਾਲੇ ਪਾਸੇ ਨਹੀਂ ਜਾਣਾ, ਗੁਰੂ ਦੇ ਹੋ ਕੇ ਰਹਿਣਾ, ਗੁਰੂ ਨਾਲ ਹੀ ਪਿਆਰ ਪਾਉਣਾ, ਗੁਰੂ ਨਾਲ ਹੀ ਪ੍ਰੀਤ ਪਾਉਣੀ। ਕਿਉਂਕਿ ਭਾਈ ਗੁਰਦਾਸ ਜੀ ਇਸ ਪੌੜੀ ਦੀ ਅਖੀਰਲੀ ਪੰਕਤੀ 'ਚ ਫੁਰਮਾਨ ਕਰਦੇ ਨੇ, ਦੂਜਾ ਭਾਓ ਕੋਈ ਅੰਗਮ ਡੱਸੈ। ਦੂਜਾ ਭਾਓ ਦਾ ਅਰਥ ਹੈ ਦੂਜਾ ਪਿਆਰ, ਗੁਰੂ ਨਾਲੋਂ ਤੋੜ ਕੇ ਕਿਸੇ ਹੋਰ ਨਾਲ ਗੰਢ ਲੈਣਾ, ਥਾਂ ਥਾਂ ਜਗ੍ਹਾ ਜਗ੍ਹਾ 'ਤੇ ਭਟਕਣਾ। ਦੂਜਾ ਭਾਓ ਕੋਈ ਅੰਗਮ ਦਾ ਅਰਥ ਹੁੰਦਾ ਸੱਪ, ਦੂਜਾ ਭਾਓ ਕੋਈ ਅੰਗਮ ਡੱਸੈ। ਦੂਜਾ ਭਾਵ ਜਿਹੜਾ ਗੁਰੂ ਨਾਲੋਂ ਟੁੱਟ ਕੇ ਕਿਤੇ ਹੋਰ ਪ੍ਰੀਤ ਤੇ ਤਿਆਰ ਪਾ ਕੇ ਸਿਰ ਝੁਕਾਉਣਾ ਤੇ ਮੱਥੇ ਰਗੜਨੇ, ਉਹ ਸੱਪ ਦੇ ਡੰਗਣ ਸਮਾਨ ਹੈ, ਜਿਵੇਂ ਸੱਪ ਡੰਗ ਮਾਰਦਾ। ਇਸ ਤਰ੍ਹਾਂ ਦੂਜਾ ਭਾਵ ਜਿਹੜਾ ਉਹ ਡੰਗ ਹੀ ਮਾਰਦਾ। ਸਮਾਜ ਦੇ ਵਿੱਚ ਵੀ ਜੇ ਵਿਚਰਨ ਤਾਂ ਵੀ ਪਤੀ ਵਰਤ ਧਰਮ ਜਿਹੜਾ ਉਹ ਵੀ ਕਾਇਮ ਰੱਖਣਾ, ਇਸਤਰੀ ਵਰਤ ਧਰਮ ਵੀ ਕਾਇਮ ਰੱਖਣਾ। ਇਹ ਨਹੀਂ ਇਕੱਲੀ ਔਰਤ ਵਾਸਤੇ, ਮਰਦ ਵਾਸਤੇ ਵੀ। ਜਿਹੜਾ ਮਰਦ ਆ ਉਹਨੇ ਵੀ ਆਪਣੀ ਪਤਨੀ ਦੇ ਨਾਲ ਹੀ ਸਨੇਹ ਪਿਆਰ ਜਿਹੜਾ ਗ੍ਰਸਤ ਜੀਵਨ ਦੇ ਤੌਰ ਤੇ ਰੱਖਣਾ, ਔਰ ਜਿਹੜੀ ਔਰਤ ਉਹਨੇ ਆਪਣੇ ਪਤੀ ਨਾਲ। ਦੂਜਾ ਭਾਵ ਜਿਹੜਾ ਜਗਤ ਦੇ ਵਿੱਚ ਜਿਹੜਾ ਹੋਰ ਦੂਸਰਾ ਮੋਹ ਪਿਆਰ ਆ, ਭਾਵ ਆਚਾਰ ਤੋਂ ਗਿਰ ਕੇ ਜਿਹੜੇ ਕਰਮ ਕਰਨੇ ਆ ਨਾ ਕਿਰਦਾਰ ਤੋਂ, ਉਹ ਸੱਪ ਦੇ ਡੰਗਣ ਬਰਾਬਰ ਆ, ਸੱਪ ਦੇ ਡੰਗ ਮਾਰਨ ਦੀ ਤਰ੍ਹਾਂ ਆ ਉਹ। ਇਸ ਲਈ ਭਾਵ ਉਹਦੇ ਤੋਂ ਜੀਵਨ ਨਾਸ਼ ਹੀ ਹੋਣਾ, ਜ਼ਹਿਰ ਹੀ ਚੜ੍ਹਨੀ ਹੈ ਤੁਹਾਨੂੰ, ਲੋਕ ਪ੍ਰਲੋਕ ਵਿੱਚ ਦੁੱਖ ਹੀ ਭੋਗਣਾ ਪਵੇਗਾ। ਇਸ ਲਈ ਆਪਣੇ ਗੁਰੂ ਦੇ ਹੋ ਕੇ ਰਹਿਣਾ ਹੈ, ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਰਹਿਣਾ ਹੈ। ਤਿਸ ਗੁਰ ਕੋ ਸਿਮਰੋਂ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ। ਇੰਨੀ ਪ੍ਰੀਤ ਬਣ ਜੇ ਤੁਹਾਡੀ ਗੁਰੂ ਨਾਲ ਕਿ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਵਾਰ 13ਵੀਂ ਪੌੜੀ 8ਵੀਂ ਵਿੱਚ ਪਵਿੱਤਰ ਪਾਵਨ ਬਚਨ, ਮਨਮੁਖ ਦੇ ਪ੍ਰਥਾਏ, ਤਰ੍ਹਾਂ ਤਰ੍ਹਾਂ ਦੇ ਦ੍ਰਿਸ਼ਟਾਂਤ, ਸੱਪ ਆਦਿਕ, ਦਮੂਹੀ ਜਿਹੜਾ ਦੋ ਮੂੰਹਾਂ ਵਾਲਾ ਸੱਪ ਹੁੰਦਾ, ਉਹਨਾਂ ਦੇ ਦ੍ਰਿਸ਼ਟਾਂਤ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਸਮਝਾ ਰਹੇ ਨੇ ਕੈਸਾ ਜੀਵਨ ਹੈ ਜਿਹੜਾ ਗੁਰੂ ਤੋਂ ਟੁੱਟਿਆ ਹੋਇਆ ਹੈ। ਦੁਖੀਆ ਦੁਸ਼ਟ ਦੋਬਾ ਜਰਾ, ਸੱਪ ਦਮੂਹਾ ਬੁਰਾ ਬੁਰੇ ਆਈ, ਸਬਦੂ ਮੰਦੀ ਸੱਪ ਜੂਨ, ਸੱਪਾਂ ਵਿੱਚ ਕੁਜਾਤ ਕੋ ਭਾਈ, ਕੋੜੀ ਹੋਵਾ ਗੋਪ ਗੁਰ, ਨਿਗੁਰੇ ਤੰਤ ਨਾ ਮੰਤ ਸੁਖਾਈ, ਕੋੜੀ ਹੋਵੇ ਲੜੈ ਜਿਸ, ਵਿਗੜ ਰੂਪ ਹੋਏ ਮਰ ਸਹਿਮਾਈ, ਗੁਰਮੁਖ ਮਨਮੁਖ ਬਾਹਰਾ, ਲਾਤੋ ਲਾਵਾ ਲਾਏ ਬੁਝਾਈ, ਤਿਸ ਵਿਹੋ ਵਾਤ ਕੁਲਾਤ ਮਨ, ਅੰਦਰ ਗਣਤੀ ਤਾਤ ਪੁਰਾਈ, ਸਿਰ ਚਿੱਥੈ ਵਿਹੋ ਬਾਣ ਨਾ ਜਾਈ, ਸਿਰ ਚਿੱਥੈ ਵਿਹੋ ਬਾਣ ਨਾ ਜਾਈ। ਕਹਿਣ ਲੱਗੇ ਦੁਖੀਆ ਦੁਸ਼ਟ ਦੋ ਬਾਜਰਾ, ਸੱਪ ਦੋ ਮੂੰਹਾਂ ਬੁਰਾ ਬੁਰੇ ਆਈ, ਦੁੱਖ ਦੇਵਾ ਦੁਸ਼ਟ ਦੋ ਬਾਜਰਾ। ਕਹਿਣ ਲੱਗੇ ਬੁਰਿਆਈ ਕਰਨ ਦੇ ਵਿੱਚ ਉਹ ਦੋ ਮੂੰਹੇ ਸੱਪ ਵਰਗਾ ਹੈ। ਹੁਣ ਖਿਆਲ ਨਾਲ ਸੁਣਨਾ, ਜਿਹੜਾ ਗੁਰੂ ਤੋਂ ਟੁੱਟਿਆ ਬੰਦਾ ਹੈ, ਜਿਹੜਾ ਮਨਮੁਖ ਆ, ਜਿਹੜਾ ਦੁਚਿੱਤੇਪਨ ਵਿੱਚ ਜੀਂਦਾ ਹੈ, ਭਟਕਣਾ ਦੇ ਵਿੱਚ ਠੋਕਰਾਂ ਖਾ ਰਿਹਾ, ਜਿਹੜਾ ਮਨ ਦੀ ਮੱਤ ਉੱਤੇ ਚੱਲਣ ਵਾਲਾ ਬੰਦਾ ਦੂਜਿਆਂ ਨੂੰ ਦੁੱਖ ਦਿੰਦਾ ਹੈ, ਭਾਈ ਗੁਰਦਾਸ ਜੀ ਕਹਿਣ ਲੱਗੇ ਦੁਸ਼ਟ ਆ, ਤੇ ਦੂਸਰਿਆਂ ਦੀ ਬੁਰਿਆਈ ਪਤਾ ਕਿਵੇਂ ਕਰਦਾ ਉਹ? ਕਹਿਣ ਲੱਗੇ ਜਿਵੇਂ ਦੋ ਮੂੰਹਾਂ ਸੱਪ ਆ, ਦੋਵਾਂ ਪਾਸਿਆਂ ਤੇ ਉਹਨੇ ਡੰਗ ਮਾਰਨਾ, ਇਧਰੋਂ ਛੇੜੋਗੇ ਤਾਂ ਵੀ ਡੰਗ ਮਾਰੂ, ਦੂਜੇ ਪਾਸੋਂ ਛੇੜੋਗੇ ਤਾਂ ਵੀ ਡੰਗ ਮਾਰੂਗਾ। ਇਹਨੂੰ ਆਮ ਤੌਰ 'ਤੇ ਦੋ ਮੂੰਹਾਂ ਵੀ ਕਹਿੰਦੇ ਅਤੇ ਦੋ ਮੂੰਹੀ ਇਸਤਰੀ ਲਿੰਗ ਦੇ ਵਿੱਚ ਵੀ ਕਹਿੰਦੇ ਵੀ ਇਹ ਦਮੂਹੀ ਦੋਵਾਂ ਪਾਸਿਆਂ ਤੋਂ ਡੰਗ ਮਾਰ ਦੇਣਾ ਉਹਨੇ। ਜਿਹੜਾ ਮਨਮੁਖ ਆ ਉਹਦੇ ਨਾਲ ਪਿਆਰ ਪਾ ਲਓ ਤੁਸੀਂ ਤਾਂ ਵੀ ਤੁਹਾਨੂੰ ਠੱਗੀ ਮਾਰੂਗਾ, ਕਿਉਂਕਿ ਲੋਭੀ ਹੈ, ਲਾਲਚੀ ਹੈ, ਵਿਸ਼ਈ ਹੈ, ਵਿਕਾਰੀ ਹੈ, ਆਚਰਣ ਮਾੜਾ ਹੈ, ਕਿਰਦਾਰ ਨਹੀਂ ਹੈਗਾ ਜ਼ਿੰਦਗੀ 'ਚ ਵਧੀਆ। ਇਸ ਲਈ ਜੇ ਉਹਦੇ ਨਾਲ ਪਿਆਰ ਕਰੋਗੇ ਤਾਂ ਵੀ ਡੰਗ ਹੀ ਮਾਰੇਗਾ, ਭਾਵ ਤੁਹਾਡੇ ਨਾਲ ਧੋਖਾ ਕਰੇਗਾ, ਫਰੇਬ ਕਰੇਗਾ, ਠੱਗੀ ਮਾਰੇਗਾ ਕੋਈ। ਅਤੇ ਜੇ ਵਿਰੋਧ ਕਰੋਗੇ ਉਹਦਾ, ਦੁਸ਼ਮਣੀ ਪਾਓਗੇ ਉਹਦੇ ਨਾਲ, ਫਿਰ ਦਵੈਸ਼ ਰੱਖ ਕੇ, ਈਰਖਾ ਰੱਖ ਕੇ ਦੂਸਰਿਆਂ ਕੋਲ ਕੋਈ ਤੁਹਾਡੀਆਂ ਚੁਗਲੀਆਂ ਕਰੇਗਾ, ਨਿੰਦਿਆ ਕਰੇਗਾ। ਭਾਈ ਗੁਰਦਾਸ ਜੀ ਕਹਿੰਦੇ ਮਨਮੁੱਖ ਬੰਦਾ ਇਸ ਤਰ੍ਹਾਂ ਦੋ ਮੂੰਹਾਂ ਸਾਪਿਆ। ਦੂਸਰੀ ਪੰਕਤੀ 'ਚ ਫੁਰਮਾਨ ਕੀਤਾ, ਸਭ ਤੋਂ ਮੰਦੀ ਸੱਪ ਜੋਨ, ਸੱਪਾਂ ਵਿੱਚ ਕੁਜਾਤ ਕੋ ਭਾਈ, ਸਾਰੀਆਂ ਜੂਨੀਆਂ ਵਿੱਚੋਂ ਭਾਈ ਗੁਰਦਾਸ ਜੀ ਕਹਿੰਦੇ ਸਾਪਿਆ ਜਿਹੜੀ ਆ ਇਹ ਮੰਦੀ ਜੂਨੀ ਹੈ, ਸਭ ਤੋਂ ਭੈੜੀ ਜੂਨੀ ਸਾਪਿਆ। ਪਰੰਤੂ ਸੱਪਾਂ ਵਿੱਚੋਂ ਵੀ ਜਿਹੜਾ ਦੋ ਮੂੰਹਾਂ ਸਾਪਿਆ ਉਹ ਭੈੜੀ ਜਾਤ ਦਾ, ਭਾਵ ਸਭ ਤੋਂ ਖੋਟਾ। ਪਹਿਲਾਂ ਤਾਂ 84 ਲੱਖ ਜੂਨਾਂ ਵਿੱਚੋਂ ਜਿਹੜਾ ਸਾਪਿਆ ਉਹ ਸਾਰਿਆਂ ਤੋਂ ਭੈੜੀ ਜੂਨ, ਭਾਈ ਗੁਰਦਾਸ ਜੀ ਕਹਿੰਦੇ। ਉਹਨਾਂ ਸੱਪਾਂ ਵਿੱਚੋਂ ਵੀ ਅਗਾਂਹ ਜਿਹੜਾ ਦੋ ਮੂੰਹਾਂ ਉਹ ਸਾਰਿਆਂ ਤੋਂ ਭੈੜਾ, ਬਾਕੀਆਂ ਤੋਂ ਵੀ ਭੈੜਾ। ਇਸ ਲਈ ਜਿਹੜਾ ਮਨਮੁੱਖ ਹੈ ਬੰਦਾ, ਸਾਕਤ ਬੰਦਾ, ਉਹ ਦੋ ਮੂੰਹੇ ਸੱਪ ਦੀ ਤਰ੍ਹਾਂ ਹੈ, ਬੜਾ ਭੈੜਾ ਜੇ। ਤੀਸਰੀ ਪੰਕਤੀ 'ਚ ਕਹਿਣ ਲੱਗੇ, ਕੋੜੀ ਹੋਵਾ ਗੋਪ ਗੁਰ, ਨਿਗੁਰੇ ਤੰਤ ਨਾ ਮੰਤ ਸੁਖਾਈ। ਗੁਰੂ ਨੂੰ ਗੋਪ ਕੇ, ਧਿਆਨ ਦਿਓ ਹੁਣ, ਗੁਰੂ ਨੂੰ ਗੋਪ ਕੇ, ਇਹ ਬਾਣੀ ਵਿੱਚ ਵੀ ਬਚਨ ਆਇਆ। ਗੁਰੂ ਰਾਮਦਾਸ ਪਾਤਸ਼ਾਹ ਨੇ ਕਿਹਾ, ਜੋ ਗੁਰ ਗੋਪੇ ਆਪਣਾ ਸੋ ਭਲਾ ਨਹੀਂ, ਪੰਚੋ ਹੁਣ ਲਾਹਾ ਮੂਲ ਸਭ ਗਵਾਇਆ। ਜਿਹੜਾ ਗੁਰੂ ਦੀ ਨਿੰਦਿਆ ਕਰਕੇ ਅਤੇ ਗੁਰੂ ਨੂੰ ਛਪਾ ਕੇ, ਗੁਰੂ ਨੂੰ ਪਾਸੇ ਰੱਖ ਕੇ ਅਤੇ ਆਪ ਆਪਣੀ ਪੂਜਾ ਕਰਵਾਉਣ ਲੱਗ ਪਏ, ਉਹਨੂੰ ਕਹਿੰਦੇ ਗੁਰੂ ਨੂੰ ਗੋਪ ਦੇਣਾ, ਛਪਾ ਦੇਣਾ। ਭਾਈ ਗੁਰਦਾਸ ਜੀ ਕਹਿੰਦੇ ਐਸਾ ਬੰਦਾ ਕੋੜੀ ਹੁੰਦਾ ਗੁਰੂ ਦੀ ਨਜ਼ਰ 'ਚ। ਇਹ ਨਗੋਰਾ ਬੰਦਾ ਜਿਹੜਾ ਉਹ ਤਵੀਤ ਮੰਤਰ ਆਦਿਕ ਜਿਹੜੇ ਆ ਉਹ ਸਾਧ ਸੰਗਤ ਸੰਸਾਰ ਜਗਤ ਦੇ ਵਿੱਚ ਦੂਜਿਆਂ ਨੂੰ ਦਊਗਾ, ਵੰਡੂਗਾ, ਪਰ ਆਪ ਗੁਰੂ ਨੂੰ ਮੰਨਦਾ ਨਹੀਂ ਗਾ। ਜੇ ਕੋਈ ਹੁਣ ਧਾਗੇ ਤਵੀਤਾਂ ਵਾਲੇ ਪਾਸੇ ਤੁਰਿਆ ਫਿਰੇ ਅਤੇ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਵਾਲੇ ਪਾਸੇ ਕਰ ਦੇਵੇ ਪਿੱਠ, ਤਾਂ ਭਾਈ ਗੁਰਦਾਸ ਜੀ ਕਹਿੰਦੇ ਕੋੜੀ ਹੋਵਾ ਗੋਪ ਗੁਰ, ਗੁਰੂ ਨੂੰ ਛਪਾ ਦਿੱਤਾ, ਆਪਣੀ ਪੂਜਾ ਕਰਾਉਣ ਲੱਗ ਪਿਆ। ਛਪਾ ਦਿੱਤਾ ਮਤਲਬ ਗੁਰੂ ਨਾਲੋਂ ਤੋੜ ਕੇ ਆਪਣੇ ਨਾਲ ਜੋੜਨ ਲੱਗ ਪਿਆ। ਉਹ ਕੋਈ ਵੀ ਸਤਿਗੁਰ ਦਾ ਬਚਨ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਮੰਨਦਾ ਨਹੀਂ ਗਾ, ਕਿਉਂਕਿ ਐਸਾ ਬੰਦਾ ਜਿਹੜਾ ਉਹ ਨਗੋਰਾ ਹੈ, ਮਨ ਦੀ ਮੱਤ ਉੱਤੇ ਚੱਲਣ ਵਾਲਾ, ਜਿਹੜਾ ਗੁਰੂ ਨੂੰ ਛੱਡ ਕੇ ਆਪਣੀ ਪੂਜਾ ਕਰਾ ਰਿਹਾ, ਖੁਦ ਨਗੋਰਾ ਹੈ, ਠੋਕਰਾਂ ਖਾਂਦਾ। ਕੋੜੀ ਹੋਵੇ ਲੜੈ ਜਿਸ, ਵਿਗੜ ਰੂਪ ਹੋਏ ਮਰ ਸਹਿਮਾਈ। ਕਹਿਣ ਲੱਗੇ ਉਹ ਇਸ ਤਰ੍ਹਾਂ ਦਾ ਸਾਪਿਆ ਜਿਸ ਨੂੰ ਲੜਦਾ ਹੈ ਉਹ ਵੀ ਕੋੜੀ ਰੂਪ ਅਤੇ ਕਰੂਪ ਹੋ ਕੇ ਹੀ ਸੰਸਾਰ ਜਗਤ ਵਿੱਚ ਮਰ ਜਾਂਦਾ। ਮਤਲਬ ਐਸਾ ਮਨਮਤੀਆ ਇਨਸਾਨ, ਦ੍ਰਿਸ਼ਟਾਂਤ ਸੱਪ ਦਾ ਹੈ, ਪਰ ਕਹਿੰਦੇ ਐਸਾ ਮਨਮਤੀਆ ਜਿਹੜੇ ਲੋਕ ਉਹਦੀ ਸੰਗਤ ਵਿੱਚ ਵੀ ਜਾ ਕੇ ਬੈਠਦੇ ਆ, ਜਿਹੜਾ ਆਪਣੀ ਪੂਜਾ ਕਰਾ ਰਿਹਾ ਗੁਰੂ ਨੂੰ ਛੱਡ ਕੇ ਸਾਧ ਸੰਗਤ, ਉਹ ਵੀ ਲੋਕ ਜਿਹੜੇ ਉਹ ਆਤਮਿਕ ਮੌਤੇ ਮਰ ਜਾਂਦੇ ਅਤੇ ਕੋੜੀ ਹੋ ਜਾਂਦੇ ਆ, ਉਹਨਾਂ ਨੂੰ ਵੀ ਜ਼ਿੰਦਗੀ 'ਚ ਸੁੱਖ ਨਹੀਂ ਮਿਲ ਸਕਦਾ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹਦਾ ਦ੍ਰਿਸ਼ਟਾਂਤ ਬਾਣੀ 'ਚ ਹੋਰ ਵੀ ਦਿੱਤਾ, ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਪੀ ਅੰਧੇ ਕਰਮ ਕਰੇਨ, ਓਏ ਭਾਣੇ ਚੱਲਣ ਆਪਣੇ, ਨਿਤ ਝੂਠੋ ਝੂਠ ਬੁਲੇਨ, ਕੂੜ ਕੁਸਤ ਕਮਾਮ ਦੇ, ਪਰ ਨਿੰਦਾ ਸਦਾ ਕਰੇਨ, ਓਏ ਆਪ ਡੁੱਬੇ ਪਰ ਨਿੰਦਕਾਂ, ਸਗਲੇ ਕੁੱਲ ਡੁੱਬੇਨ। ਜਿਹੜੇ ਸਤਿਗੁਰੂ ਪਾਤਸ਼ਾਹ ਦੀ ਪੂਜਾ, ਸਤਿਗੁਰ ਦੀ ਵਡਿਆਈ ਛੱਡ ਕੇ ਆਪਣੀ ਵਡਿਆਈ ਕਰਾਉਣ ਲੱਗ ਪੈਂਦੇ, ਆਪਣੀ ਪੂਜਾ ਕਰਾਉਣ ਲੱਗ ਪੈਂਦੇ, ਉਹਨਾਂ ਦੇ ਨਾਲ ਜੁੜਨ ਵਾਲੇ ਵੀ ਜਿਹੜੇ, ਉਹਨਾਂ ਸਾਰਿਆਂ ਨੇ ਭਾਵ ਸਾਗਰ ਵਿੱਚ ਡੁੱਬ ਜਾਣਾ ਹੈ। ਗੁਰਮੁਖ ਮਨਮੁਖ ਬਾਹਰਾ, ਲਾਤੋ ਲਾਵਾ ਲਾਏ ਬੁਝਾਈ। ਕਹਿਣ ਲੱਗੇ ਜਿਹੜਾ ਮਨਮੁਖ ਆ ਉਹ ਦੋ ਮੂੰਹੇ ਸੱਪ ਵਾਂਗੂ ਸੰਸਾਰ ਜਗਤ ਵਿੱਚ ਵਿਚਰਦਾ, ਦੁਨੀਆਂ ਦੇ ਵਿੱਚ ਰਹਿੰਦਾ, ਉਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜਦਾ ਨਹੀਂ। ਗੁਰਮੁਖ ਮਨਮੁਖ ਬਾਹਰ, ਕਹਿੰਦੇ ਗੁਰੂ ਦੀ ਮੱਤ ਤੋਂ ਜਿਹੜਾ ਮਨਮੁਖ ਆ ਉਹ ਬਾਹਰ ਆ, ਗੁਰੂ ਪੀਰ ਨੂੰ ਮੰਨਦਾ ਨਹੀਂ ਹੈ। ਲਾਤੋ ਲਾਵਾ ਦਾ ਅਰਥ ਵਾ ਚੁਆਤੀਆਂ ਲਾਉਂਦਾ, ਲਾਤੋ ਲਾਵਾ ਇਧਰੋਂ ਲਾ ਦਿੱਤੀ, ਉਧਰੋਂ ਬੁਝਾ ਦਿੱਤੀ, ਕਿਸੇ ਦੀ ਚੁਗਲੀ ਕਰ ਦਿੱਤੀ, ਕਿਸੇ ਦੀ ਨਿੰਦਿਆ ਕਰ ਦਿੱਤੀ, ਲੋਕਾਂ ਦੇ ਵਿੱਚ ਵੀ ਲੜਾਈਆਂ ਝਗੜੇ ਜਿਹੜੇ ਆ ਉਹ ਖੜੇ ਕਰਦਾ ਰਹਿੰਦਾ। ਬੜਾ ਠੇਠ ਸ਼ਬਦ ਵਰਤਿਆ ਭਾਈ ਗੁਰਦਾਸ ਜੀ ਨੇ, ਕਹਿੰਦੇ ਲਾਤੋ ਲਾਵਾ ਲਾਏ ਬੁਝਾਈ, ਕਹਿੰਦੇ ਉਹਨਾਂ ਦੇ ਘਰ ਲੜਾਈ ਹੋ ਵੀ ਉਹ ਕਿਹਨੂੰ ਕਿਹਨੇ ਉਹਨੂੰ ਫਲਾਣੇ ਬੰਦੇ ਨੂੰ ਚੁੱਕਣਾ ਦਿੱਤੀ ਹੈ, ਵੀ ਇਹ ਚੁਆਤੀ ਕਿਹਨੇ ਲਾਈ ਹੈ, ਮਾੜੀ ਜੀ ਹੁਣ ਚੁੱਕਣਾ ਦਿੱਤੀ ਕਿਸੇ ਨੂੰ, ਥੋੜ੍ਹੀ ਜਿਹੀ ਕਿਸੇ ਨੂੰ ਦੁਵੈਸ਼ ਈਰਖਾ ਦੂਸਰੇ ਦੇ ਪ੍ਰਤੀ ਇੱਕ ਬੰਦੇ ਦੇ ਮਨ 'ਚ ਭਰੀ, ਲੜਾਈ ਸ਼ੁਰੂ ਹੋ ਗਈ, ਝਗੜਾ ਸ਼ੁਰੂ ਹੋ ਗਿਆ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਐਸੇ ਲੋਕ ਹਨ ਉਹ ਦੋ ਮੂੰਹੇ ਸੱਪ ਦੀ ਤਨ, ਇੱਧਰੋਂ ਲਾਈ ਤੇ ਉੱਧਰ ਬੁਝਾਈ, ਉੱਧਰ ਕਿਸੇ ਨੂੰ ਚੁੱਕਣਾ ਦਿੱਤੀ, ਉੱਧਰ ਜਾ ਕੇ ਕਿਸੇ ਦੀ ਨਿੰਦਿਆ ਕੀਤੀ, ਇੱਕ ਦੂਜੇ ਦੀਆਂ ਚੁਗਲੀਆਂ ਕੀਤੀਆਂ, ਘਰਾਂ 'ਚ ਲੜਾਈਆਂ ਝਗੜੇ ਪਾ ਦਿੱਤੇ। ਲਾਤੋ ਲਾਵਾ ਲਾਏ ਬੁਝਾਈ, ਉਹ ਲਾਉਂਦਾ ਆ ਤੇ ਬੁਝਾਉਂਦਾ ਆ, ਬੁਝਾਉਂਦਾ ਆ ਤੇ ਲਾਉਂਦਾ ਆ, ਚੁਆਤੀਆਂ ਛੇੜਦਾ ਰਹਿੰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਮਨਮੁੱਖ ਬੰਦਾ ਚੁਆਤੀ ਲਾਉਂਦਾ ਆ, ਜਿਹੜੇ ਗੁਰਮੁਖ ਜਾਣੇ ਆ ਸਤਿਗੁਰ ਦੀ ਸ਼ਰਨ ਪਏ ਆ ਉਹ ਬੁਝਾਉਂਦੇ ਆ, ਬੁਝਾਉਂਦੇ ਆ ਮਤਲਬ ਕਿ ਗੁਰਮਤ ਦੀ ਸਿੱਖਿਆ ਦਿੰਦੇ, ਉਪਦੇਸ਼ ਦਿੰਦੇ। ਤਿਸ ਵੇਹੋ ਵਾਤ ਕੁਲਾਤ ਮਨ ਅੰਦਰ ਗਣਤੀ ਤਾਤ ਪਰਾਈ, ਤਾਤ ਦਾ ਅਰਥ ਹੁੰਦਾ ਈਰਖਾ, ਮਨਮੁੱਖ ਬੰਦੇ ਦੇ ਅੰਦਰ ਪਰਾਈ ਤਾਤ ਆ ਨਾ ਜਿਹੜੀ ਪਰਾਈ ਈਰਖਾ ਵਾ ਜਿਹੜੀ ਉਹਦੇ ਮਨ ਹਿਰਦੇ ਦੇ ਵਿੱਚ ਬਣੀ ਰਹਿੰਦੀ ਹੈ, ਉਸ ਮਨੁੱਖ ਦੇ ਮੂੰਹ 'ਚ ਨਿੰਦਾ ਅਤੇ ਅੰਤਸ਼ ਕਰਨ ਦੀ ਕਲਪਨਾ ਤੇ ਅੰਤਸ਼ ਕਰਨ ਦੇ ਵਿੱਚ ਈਰਖਾ ਵਾਲੀ ਬਿਰਤੀ ਮਨਮੁੱਖ ਬੰਦੇ ਦੇ ਅੰਦਰ ਲਗਾਤਾਰ ਬਣੀ ਰਹਿੰਦੀ ਹੈ। ਸਿਰ ਚਿੱਥ ਹੈ ਵੇਹੋ ਬਾਣ ਨਾ ਜਾਈ, ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਦਿੱਤਾ। ਵਾਹ ਭਾਈ ਗੁਰਦਾਸ ਜੀ ਕਹਿੰਦੇ ਵੀ ਜੇ ਮਨਮੁੱਖ ਬੰਦੇ ਦਾ ਜੀਵਨ ਹੀ ਦੋ ਮੂੰਹੇ ਸੱਪ ਵਰਗਾ ਤੇ ਪਤਾ ਕੀ ਕਹਿੰਦੇ ਨੇ, ਕਹਿੰਦੇ ਸਿਰ ਚਿੱਥੇ ਵੇਹੋ ਬਾਣ ਨਾ ਜਾਈ, ਕਹਿੰਦੇ ਸਿਰ ਚਿੱਥੇ ਦੇ ਬਾਜ ਉਹਦੀ ਜ਼ਹਿਰੀਲੀ ਵਾਦੀ ਜਾਂਦੀ ਨਹੀਂ। ਭਾਵ ਜਿਹੜਾ ਸੱਪ ਹੈ ਨਾ ਉਹਦੇ ਸਿਰ ਦੇ ਉੱਤੇ ਡੰਡਾ ਮਾਰੀਏ ਨਾ, ਐ ਸਿਰ ਚਿੱਥੇ ਆ ਜਾਵੇ ਉਹਦਾ ਸੱਪ ਦਾ, ਐ ਫੇਂਦੀਏ ਉਹਦਾ ਸਿਰ ਤਾਂ ਡੰਗ ਮਾਰਨ ਨੂੰ ਅੱਡਦਾ। ਕਹਿੰਦੇ ਜਿਹੜੇ ਮਨਮੁੱਖ ਲੋਕ ਆ ਉਹਨਾਂ ਦੀ ਹਾਲਤ ਇਹ ਆ, ਜਿਸ ਤਰ੍ਹਾਂ ਦਮੂਹਾਂ ਸੱਪ ਸਿਰ ਚਿੱਥੇ ਬਿਨਾਂ, ਸਿਰ ਪਾੜੇ ਬਿਨਾਂ, ਸਿਰ ਫੇਣ ਤੋਂ ਬਿਨਾਂ ਸੂਤ ਨਹੀਂ ਹੁੰਦਾ, ਠੀਕ ਨਹੀਂ ਹੁੰਦਾ। ਪਾ ਉਹਦਾ ਇਲਾਜ ਹੀ ਇਹ ਆ ਸੱਪ ਦਾ ਕਿ ਸਿਰ ਫੇਂਦੇ ਉਹਦਾ। ਇਸੇ ਤਰ੍ਹਾਂ ਜਿਹੜਾ ਮਨਮੁੱਖ ਆ ਉਹ ਨਰਕ ਦੀ ਕੈਦ ਵਿੱਚ, ਸਾਧ ਸੰਗਤ ਜਦੋਂ ਸਿਰ ਫਨਾਉਂਦਾ ਨਾ, ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲੱਗੈ, ਜਮਾਂ ਦਾ ਡੰਡਾ ਪੈਂਦਾ ਫਿਰ ਮਨਮੁੱਖ ਨੂੰ ਪਤਾ ਲੱਗਦਾ ਵੀ ਸਾਰੀ ਦੀ ਸਾਰੀ ਜ਼ਿੰਦਗੀ ਐਵੇਂ ਗੁਜ਼ਾਰ ਦਿੱਤੀ, ਸਾਰੇ ਦਾ ਸਾਰਾ ਜੀਵਨ ਐਵੇਂ ਗੁਜ਼ਾਰ ਦਿੱਤਾ। ਇਸ ਲਈ ਮਨਮੁੱਖ ਬੰਦੇ ਤੋਂ ਪਾਸੇ ਹੀ ਰਹਿਣਾ ਠੀਕ ਹੈ, ਮਨਮੁੱਖ ਇਨਸਾਨ ਦੀ ਕਦੇ ਭੁੱਲ ਕੇ ਵੀ ਸੰਗਤ ਨਹੀਂ ਕਰਨੀ, ਕਿਉਂਕਿ ਉਹ ਦੋ ਮੂੰਹੇ ਸੱਪ ਦੀ ਤਰ੍ਹਾਂ ਆ, ਹਰ ਵਕਤ ਤੁਹਾਨੂੰ ਡੰਗ ਮਾਰਨ ਦੀ ਹੀ ਕੋਸ਼ਿਸ਼ ਹੈ, ਤੁਹਾਡੇ ਨਾਲ ਧੋਖਾ ਫਰੇਬ ਛਲ ਕਪਟ ਹੀ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਲਈ ਉਹਦੇ ਤੋਂ ਪਾਸੇ ਹੀ ਰਹਿਣਾ ਠੀਕ ਹੈ। ਜਿਵੇਂ ਦਾਸ ਨੇ ਪਿਛਲੇ ਸਮੇਂ ਦੇ ਵਿੱਚ ਬੇਨਤੀ ਕੀਤੀ ਹੈ, ਕਬੀਰ ਸਾਕਤ ਸੰਗ ਨਾ ਕੀਜੀਏ, ਦੂਰਹ ਜਾਈਏ ਭਾਗ, ਬਾਸਨ ਕਾਰੋ ਪਰਸੀਏ, ਤਾਉ ਕਛ ਲਾਗੈ ਦਾਗ। ਵਾਰ ਤੇਤਵੀਂ ਪੌੜੀ ਨੌਵੀਂ ਵਿੱਚ ਵੇਸਵਾ ਦਾ ਦ੍ਰਿਸ਼ਟਾਂਤ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸ ਰਹੇ ਨੇ ਕਿ ਕਿਵੇਂ ਥਾਂ ਥਾਂ ਭਟਕਣ ਵਾਲੇ ਇਨਸਾਨ ਦੀ ਜ਼ਿੰਦਗੀ ਹੈ। ਜਿਉਂ ਬਹੁ ਮਿੱਤੀ ਵੇਸਵਾ ਛੱਡੈ ਖਸਮ ਨੇ ਖਸਮੀ ਹੋਈ, ਪੁੱਤ ਜਣੇ ਜੇ ਵੇਸਵਾ ਨਾਨਕ ਦਾਦਕ ਨਾਉ ਨਾ ਕੋਈ, ਨਰਕ ਸਵਾਰ ਸ਼ਿਗਾਰਿਆ ਰਾਗ ਰੰਗ ਛਲ ਛਲੈ ਛਲੋਈ, ਘੰਡਾ ਹੇੜ ਅਹੇੜੀਆਂ ਮਾਰਗ ਮਿਰਗ ਵਿਣਾਹੋ ਸਥੋਈ, ਇੱਥੇ ਮਰੈ ਹਰਾਮ ਹੋਏ ਅੱਗੇ ਦਰਗਹਿ ਮਿਲੈ ਨਾ ਢੋਈ, ਦੁਖੀਆ ਦੁਸ਼ਟ ਦੋ ਬਾਜਰ ਜਾਣ ਰੁਪਈਆ ਮੇਖੀ ਸੋਈ, ਵਿਗੜੈ ਆਪ ਵਿਗਾੜੈ ਲੋਈ, ਵਿਗੜੈ ਆਪ ਵਿਗਾੜੈ ਲੋਈ। ਕਹਿਣ ਲੱਗੇ ਜਿਉਂ ਬਹੁ ਮਿੱਤੀ ਵੇਸੁਆ ਛੱਡੈ ਖਸਮ ਨਖਸਮੀ ਹੋਈ, ਜਿਵੇਂ ਬਾਹਲੇ ਮਰਦਾਂ ਦੇ ਕੋਲ, ਬਾਹਲੇ ਦੋਸਤਾਂ ਦੇ ਨਾਲ, ਜ਼ਿਆਦਾ ਮਰਦਾਂ ਦੇ ਨਾਲ ਵੇਸਵਾ ਵਾ ਜਿਹੜੀ, ਉਹ ਆਪਣਾ ਸਰੀਰ ਭੋਗਦੀ ਹੈ, ਆਪਣੇ ਖਸਮ ਨੂੰ ਛੱਡ ਕੇ, ਜਿਹੜਾ ਉਹਦਾ ਆਪਣਾ ਖਸਮ ਸੀ ਉਹਨੂੰ ਛੱਡ ਕੇ ਤੇ ਬਾਹਰ ਸੇਜਾ ਮਾਣਦੀ ਹੈ ਥਾਂ ਪਰ ਥਾਂ। ਕਹਿਣ ਲੱਗੇ ਉਹ ਨਖਸਮੀ ਹੋ ਜਾਂਦੀ ਹੈ, ਉਹਨੂੰ ਕੋਈ ਖਸਮ ਵਾਲੀ ਨਹੀਂ ਕਹਿੰਦਾ, ਕੋਈ ਇੱਕ ਖਸਮ ਹੀ ਨਹੀਂ ਉਹਦਾ, ਕਈ ਹੋਣੇ ਉਹਦੇ ਪਾਸ। ਤੇ ਕਹਿਣ ਲੱਗੇ ਇਸ ਕਰਕੇ ਉਹਨੂੰ ਕੋਈ ਨਹੀਂ ਕਹਿੰਦਾ ਵੀ ਇਹਦਾ ਆਹ ਖਸਮ ਆ ਜਾਂ ਇਹਦਾ ਆਹ ਪਤੀ, ਇਹਦਾ ਆਹ ਸ਼ੋ ਆ, ਕੋਈ ਵੀ ਨਹੀਂ ਕਹਿੰਦਾ, ਉਹਨੂੰ ਨਖਸਮੀ ਕਿਹਾ ਜਾਂਦਾ, ਕੋਈ ਖਸਮ ਨਹੀਂ ਇਹਦਾ। ਪੁੱਤ ਜਣੇ ਜੇ ਵੇਸਵਾ, ਨਾਨਕ ਦਾਦਕ ਨਾ ਉਹਨਾਂ ਕੋਈ। ਜੇ ਉਹ ਵੇਸਵਾ ਦੇ ਘਰ ਪੁੱਤ ਜੰਮ ਪਵੇ ਤਾਂ ਉਸ ਬੱਚੇ ਦੇ ਜਿਹੜਾ ਪੁੱਤ ਜੰਮਿਆ ਉਹਦਾ, ਉਹਦੇ ਨਾਨਕੇ ਤੇ ਦਾਦਕਿਆਂ ਦਾ ਕੋਈ ਨਾਮ ਨਹੀਂ ਹੁੰਦਾ, ਕਿਉਂਕਿ ਉਹਦੇ ਪਿਓ ਦਾ ਹੀ ਨਹੀਂ ਪਤਾ, ਬਾਪ ਦਾ ਹੀ ਨਹੀਂ ਪਤਾ ਵੀ ਇਸ ਦਾ ਬਾਪ ਕੌਣ ਹੈ। ਪਾਤਸ਼ਾਹ ਦੀ ਪਾਵਨ ਬਾਣੀ 'ਚ ਵੀ ਬਚਨ ਆਇਆ, ਮਨਮੁੱਖ ਬੰਦੇ ਵਾਸਤੇ ਆਏ ਵੀ ਮਨਮੁੱਖ ਬੰਦੇ ਦੀ ਹਾਲਤ ਵੇਸਵਾ ਦੇ ਪੁੱਤ ਵਰਗੀ ਆ, ਲੋਕ ਪਰਲੋਕ 'ਚ ਕੋਈ ਥਾਂ ਢੋਈ ਨਹੀਂ ਉਹਦੀ। ਵੇਸਵਾ ਕੇ ਘਰ ਬੇਟਾ ਜਨਮਿਆ, ਪਿਤਾ ਤਾਹੇ ਕਿਹਾ ਨਾਮ ਸਦਈਆ। ਭਾਈ ਗੁਰਦਾਸ ਜੀ ਕਹਿੰਦੇ ਪੁੱਤ ਜਣੇ ਜੇ ਵੇਸਵਾ, ਨਾਨਕ ਦਾਦਕ ਨਾ ਉਹਨਾਂ ਕੋਈ। ਕੋਈ ਉਹਦੇ ਨਾਨਕੇ ਨਹੀਂ, ਕੋਈ ਉਹਦੇ ਦਾਦਕਿਆਂ ਦਾ ਨਾਮ ਨਹੀਂ ਜਿਹੜਾ ਪੁੱਤ ਵੇਸਵਾ ਨੇ ਜੰਮ ਦਿੱਤਾ। ਨਰਕ ਸਵਾਰ ਸ਼ਿੰਗਾਰਿਆ, ਰਾਗ ਰੰਗ ਛਲ ਛਲੈ ਛਲੋਈ, ਨੱਕ ਨੂੰ ਨੱਥਾਂ ਤੇ ਲੌਂਗ ਪਾ ਪਾ ਕੇ ਸਵਾਰਦੀ। ਕਿਸ ਕੰਮ ਹੈ ਉਹਦਾ ਸ਼ਿੰਗਾਰ? ਜਿੰਨੇ ਮਰਜ਼ੀ ਨੱਕ ਨੂੰ ਨੱਥਾਂ ਪਾਈ ਜਾਵੇ ਤੇ ਲੌਂਗ ਪਾਈ ਜਾਵੇ, ਜਿੰਨੀਆਂ ਮਰਜ਼ੀ ਮੱਥੇ ਤੇ ਬਿੰਦੀਆਂ ਲਾਈ ਜਾਵੇ, ਹਾਰ ਸ਼ਿੰਗਾਰ ਕਰੀ ਜਾਏ, ਕੀ ਕਿਹੜੇ ਕੰਮ ਹੈ ਉਹਦੇ ਵੇਸਵਾ ਦੇ? ਨਰਕ ਸਵਾਰ ਸ਼ਿੰਗਾਰਿਆ, ਰਾਗ ਰੰਗ ਛਲ ਛਲੈ ਛਲੋਈ। ਕਹਿੰਦੇ ਰਾਗ ਰੰਗਾਂ ਦੇ ਛਲਾਂ ਨਾਲ ਛਲਣੀ ਹੋ ਕੇ ਦੂਸਰਿਆਂ ਨੂੰ ਵੀ ਛਲ ਲੈਂਦੀ ਹੈ, ਰੂਪ ਤੇ ਧਾਰਨ ਕਰਦੀ ਹੈ, ਹਾਰ ਸ਼ਿੰਗਾਰ ਤੇ ਕਰਦੀ ਹੈ, ਪਰ ਜਿਹੜਾ ਉਹਦਾ ਹਾਰ ਸ਼ਿੰਗਾਰ ਹੈ ਨਾ, ਉਹ ਦੂਸਰਿਆਂ ਨੂੰ ਛਲਣ ਵਾਸਤੇ ਹੈ। ਮਨਮੁੱਖ ਬੰਦਾ ਵੀ ਕਦੇ ਕਦੇ ਧਰਮ ਦੀਆਂ ਗੱਲਾਂ ਕਰੇ ਨਾ ਰੱਬ ਦੀਆਂ, ਉਹ ਤੁਹਾਨੂੰ ਛਲਣ ਵਾਸਤੇ ਹੀ ਹੋਊਗਾ। ਮਨਮੁੱਖ ਬੰਦਾ ਕਦੇ ਮਿੱਠੀਆਂ ਗੱਲਾਂ ਕਰੇ ਨਾ, ਪਿਆਰ ਦੀਆਂ ਗੱਲਾਂ ਕਰੇ, ਤੇ ਉਹ ਤੁਹਾਨੂੰ ਛਲਣ ਵਾਸਤੇ ਹੀ ਹੋਣਗੀਆਂ, ਪੱਲੇ ਉਹਦੇ ਕੱਖ ਨਹੀਂ। ਵੇਸਵਾ ਦੀ ਤਰ੍ਹਾਂ, ਜਿਵੇਂ ਵੇਸਵਾ ਵੀ ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਕਰਦੀ ਤੇ ਰੂਪ ਸ਼ਿੰਗਾਰਦੀ ਹੈ, ਪਰ ਲੋਕਾਂ ਨੂੰ ਛਲਣ ਵਾਸਤੇ, ਆਪਣੇ ਵੱਲ ਖਿੱਚਣ ਵਾਸਤੇ ਹੈ ਉਹਦਾ ਸ਼ਿੰਗਾਰ। ਫਿਰ ਦ੍ਰਿਸ਼ਟਾਂਤ ਦਿੱਤਾ ਭਾਈ ਗੁਰਦਾਸ ਜੀ ਨੇ, ਕੰਡਾ ਹੇੜ ਅਹੇੜੀਆਂ, ਮਾਨਸ ਮਿਰਗ ਵਿਣਾਹੋ ਸਥੋਈ। ਜਿਹੜੇ ਸ਼ਿਕਾਰੀ ਮਿਰਗ ਨੂੰ ਪਕੜਦੇ ਨੇ, ਹਿਰਨ ਨੂੰ, ਉਹਨਾਂ ਦੇ ਕੋਲ ਇੱਕ ਸਾਜ ਹੁੰਦਾ, ਉਹਨੂੰ ਕਹਿੰਦੇ ਕੰਡੇਹੜਾ। ਕੰਡੇਹੜਾ ਇਹ ਘੜੇ ਤੋਂ ਬਣਾਇਆ ਜਾਂਦਾ ਸਾਜ, ਘੜੇ ਦਾ ਹੁੰਦਾ ਹੈ। ਜੰਗਲ ਦੇ ਵਿੱਚ ਜਾ ਕੇ ਜਿੱਥੇ ਸ਼ਿਕਾਰੀਆਂ ਨੇ ਹਿਰਨ ਨੂੰ ਪਕੜਨਾ, ਉਹ ਫਿਰ ਉੱਥੇ ਕੰਡੇਹੜੇ ਦਾ ਨਾਦ ਜਿਹੜਾ ਸਾਜ ਉਹ ਵਜਾਉਂਦੇ, ਹਿਰਨ ਆਉਂਦਾ ਸੁਣ ਕੇ, ਕੰਨਾਂ ਦਾ ਚਸਕਾ ਹਿਰਨ ਨੂੰ ਸੁਣ ਕੇ ਲੇਟਣ ਲੱਗ ਪੈਂਦਾ ਆ ਕੇ। ਬੜੇ ਆਰਾਮ ਨਾਲ ਜਿਹੜੇ ਸ਼ਿਕਾਰੀ ਉਹਦੇ ਗਲ ਰੱਸੀ ਪਾ ਲੈਂਦੇ, ਜੇ ਉਹਦਾ ਸ਼ਿਕਾਰ ਕਰਨਾ ਤੇ ਸ਼ਿਕਾਰ ਕਰ ਲੈਂਦੇ। ਭਾਈ ਗੁਰਦਾਸ ਜੀ ਕਹਿੰਦੇ ਕੰਡਾ ਹੇੜ ਅਹੇੜੀਆਂ, ਅਹੇੜੀਆਂ ਦਾ ਅਰਥ ਹੈ ਸ਼ਿਕਾਰੀ ਲੋਕ ਹੈ ਜਿਹੜੇ। ਮਾਨਸ ਮਿਰਗ ਵਿਣਾ ਹੋ ਸਥੋਈ, ਕਹਿੰਦੇ ਸ਼ਿਕਾਰੀਆਂ ਦੇ ਘੰਟੇ ਵਾਂਗੂ, ਭਾਵ ਘੰਟੇ ਦਾ ਮਤਲਬ ਕੰਡੇਹੜਾ ਦਾ ਨਾਂ ਹੈ, ਉਹਦੇ ਵਾਂਗੂ ਗਾ ਕੇ ਜਿਹੜਾ ਮਨਮੁੱਖ ਰੂਪੀ ਮਿਰਗ ਆ, ਕਹਿੰਦੇ ਉਹਦੇ ਸਾਥੀ ਵੀ ਨਾਲ ਹੁੰਦੇ ਆ, ਤੇ ਜਿਹੜੀ ਹੈਗੀ ਨਾ ਵੇਸਵਾ, ਇੱਦਾਂ ਫਸਾ ਲੈਂਦੀ ਹੈ ਆਪਣੇ ਗਾਹਕਾਂ ਨੂੰ, ਬਾਕੀ ਮਰਦਾਂ ਨੂੰ, ਜਿਵੇਂ ਸ਼ਿਕਾਰੀ ਕੰਡੇਹੜੇ ਦਾ ਨਾਦ ਵਜਾ ਕੇ ਹਿਰਨ ਨੂੰ ਫਸਾ ਲੈਂਦਾ ਆ, ਇਸੇ ਤਰ੍ਹਾਂ ਔਰਤ ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਕਰਕੇ ਵੇਸਵਾ ਹੋਰ ਮਰਦਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੀ, ਛਲ ਲੈਂਦੀ। ਤਤ ਦੀ ਗੱਲ ਭਾਈ ਗੁਰਦਾਸ ਜੀ ਦੱਸਦੇ ਨੇ, ਇੱਥੇ ਮਰੈ ਹਰਾਮ ਹੋਏ, ਅੱਗੇ ਦਰਗਹਿ ਮਿਲੈ ਨਾ ਢੋਈ। ਇਸ ਸੰਸਾਰ ਦੇ ਵਿੱਚ ਹਰਾਮ ਦੇ ਕੰਮ ਕਰਕੇ ਨਿਸਫਲ ਜਨਮ ਗਵਾ ਕੇ ਮਰ ਜਾਂਦੀ ਹੈ, ਅੱਗੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਕੋਈ ਥਾਂ ਨਹੀਂ ਮਿਲਦੀ, ਕੋਈ ਢੋਈ ਨਹੀਂ ਮਿਲਦੀ ਉਹਨੂੰ। ਤੇ ਦਾਸ ਇਹ ਵੀ ਨਾਲ ਬੇਨਤੀ ਕਰ ਦੇਵੇ, ਇੱਥੇ ਭਾਈ ਗੁਰਦਾਸ ਜੀ ਨੇ ਜਿਹੜਾ ਪ੍ਰਮਾਣ ਲਿਆ, ਦ੍ਰਿਸ਼ਟਾਂਤ ਲਿਆ, ਉਹ ਆ ਵੇਸਵਾ ਦਾ। ਤੇ ਜੇ ਵੇਸਵਾ ਨੂੰ ਥਾਂ ਨਹੀਂ ਨਾ ਮਿਲਦੀ ਲੋਕ ਪ੍ਰਲੋਕ 'ਚ, ਤੇ ਜਿਹੜੇ ਵੇਸਵਾ ਨੂੰ ਭੋਗਣ ਵਾਲੇ ਲੋਕ ਹਨ ਉਹਨਾਂ ਨੂੰ ਵੀ ਥਾਂ ਨਹੀਂ ਮਿਲਦੀ, ਉਹ ਵੀ ਪਰਮੇਸ਼ਰ ਦੀ ਦਰਗਾਹ ਰੱਬ ਦੀ ਹਜ਼ੂਰੀ ਵਿੱਚ ਧੱਕੇ ਹੀ ਖਾਂਦੇ, ਨਰਕਾਂ ਦੇ ਵਿੱਚ ਹੀ ਪੈਂਦੇ, ਜੰਮਣ ਮਰਨ ਦੇ ਵਿੱਚ ਤੇ ਦੋਜ਼ਖ ਦੀ ਅੱਗ ਵਿੱਚ ਹੀ ਸੜਦੇ ਨੇ ਉਹ ਵੀ। ਦੁਖੀਆ ਦੁਸ਼ਟ ਦੋ ਬਾਜਰਾ ਜਾਣ ਰੁਪਈਆ ਮੇਖੀ ਸੋਈ। ਜਿਹੜਾ ਦੁਬਾਜਰਾ ਇਨਸਾਨ ਹੈ, ਮਨਮੁਖ ਹੈ, ਦੁਚਿੱਤੇ ਮਨ ਵਾਲਾ ਹੈ, ਕਹਿੰਦੇ ਉਹ ਦੁਸ਼ਟ ਆ, ਦੂਜਿਆਂ ਨੂੰ ਦੁੱਖ ਦੇਣ ਵਾਲਾ ਵਾ, ਵੇਸਵਾ ਵਾਂਗੂ ਦੋਵਾਂ ਜਹਾਨਾਂ ਦੇ ਵਿੱਚ ਉਹ ਵੀ ਦੁਖੀ ਹੀ ਰਹਿੰਦਾ। ਭਾਈ ਗੁਰਦਾਸ ਜੀ ਕਹਿੰਦੇ ਖੋਟੇ ਰੁਪਈਏ ਵਰਗਾ, ਭਾਵ ਖੋਟਾ ਰੁਪਈਆ ਕਿਤੇ ਵੀ ਨਹੀਂ ਚੱਲਦਾ, ਕਿਤੇ ਵੀ ਉਹਦੀ ਕੀਮਤ ਨਹੀਂ ਪੈਂਦੀ। ਇਸ ਲਈ ਦੋ ਬਾਜਰਾ ਇਨਸਾਨ ਜਿਹੜਾ ਦੁਚਿੱਤੇਪਨ ਵਾਲਾ, ਗੁਰੂ ਦਾ ਪੱਲਾ ਛੱਡ ਕੇ ਥਾਂ ਥਾਂ ਭਟਕਣ ਵਾਲੇ ਦਾ ਕਿਤੇ ਵੀ ਕੋਈ ਮੁੱਲ ਨਹੀਂ ਪੈਂਦਾ। ਜੀਵਨ ਵੇਸਵਾ ਦੀ ਤਰ੍ਹਾਂ, ਜੀਵਨ ਖੋਟੇ ਰੁਪਈਏ ਦੀ ਤਰ੍ਹਾਂ, ਲੋਕ ਵਿੱਚ ਵੀ ਤੱਕੇ ਤੇ ਪਰਲੋਕ ਦੇ ਵਿੱਚ ਵੀ ਨਰਕਾਂ ਦੀ ਅੱਗ ਵਿੱਚ ਹੀ ਸੜਦਾ ਹੈ। ਵਿਗੜੈ ਆਪ ਵਿਗਾੜੈ ਲੋਈ, ਲੋਈ ਦਾ ਅਰਥ ਹੈ ਲੋਕਾਈ ਨੂੰ, ਲੋਕਾਂ ਨੂੰ। ਆਪ ਤੇ ਵਿਗੜਦਾ ਹੀ ਉਹ, ਆਲੇ ਦੁਆਲੇ ਦੇ ਲੋਕਾਂ ਨੂੰ ਵੀ ਵਿਗਾੜ ਦਿੰਦਾ ਆ। ਆਪਣਾ ਜੀਵਨ ਤੇ ਉਹਦਾ ਗਰਕ ਹੋਇਆ ਹੀ ਹੈ, ਦੂਸਰਿਆਂ ਦਾ ਵੀ ਨਾਲ ਕਰਦਾ। ਭਾਵ ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲੈ ਸਦਾਵੇ। ਦੂਸਰੇ ਪਾਸੇ ਜਿਵੇਂ ਜਿਵੇਂ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਨੇ, ਉਹ ਆਪ ਤਰਦੇ ਨੇ ਤੇ ਦੂਸਰਿਆਂ ਨੂੰ ਨਾਲ ਸੰਗੀਆਂ ਸਾਥੀਆਂ ਨੂੰ ਤਾਰ ਦਿੰਦੇ ਨੇ, ਇਸੇ ਤਰ੍ਹਾਂ ਮਨ ਮਤੀਏ ਲੋਕ ਆਪ ਡੁੱਬਦੇ ਨੇ ਤੇ ਸੰਗੀ ਸਾਥੀਆਂ ਨੂੰ ਨਾਲ ਡੋਬ ਦਿੰਦੇ ਨੇ।